बंदना कर पर तर कर माथ जिसमह अमृत ज्ञान है मानक भगत वैराग गुरु ग्रंथ साहिब उदद बंदो कर अनुराग जजन भजन मम खालसा खालसा पूजवे योग दास गोविंद फतेह खालसा दरस परस आत्म रस जो जानहि सो है खालस देव प्रभ मह मो मह तास मह रंचक नाहिन पेव मूक चरह शास्त्र खट पिंग गिरन चढ़ जाय अंध लख बदरो सुन जो काल कृपा कराय कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
आयन स्थान प्रवेशियो कै विधिये के संग इस कर मैं ते ले गयो तस्कर बलि तुरंग
वाहे गुरु जी का खालसा वाहे गुरु जी की फतेह तो सुल्तान कहा हो मियां तेरी कमन बढ़ाई जो तू देहे सो कहां स्वामी मैं मूर्ख कहन न जाई तेरे गुण गावा देहे बुझाई जैसे सच में रहूं रजाई करण कारण कृपा निधान पतत पावन भगत वछल धन धन श्री गुरु ग्रंथ साहिब सच्चे पातशाह दी पवित्र पावन हजूरी च संध्या वेले दे सजे हुए दीवाना च जुड़ बैठी गुरु का खास रूप गुरु खालसा साध संगत जी सतगुरु गरीब नवाज पातशाह जी का पवित्र पावन इतिहास सरवण करके आप जी अपने जीवन दियां घड़ियां स्वास गुरु लेखे ला के सफला कर रहे हो भाई साहब भाई विधि चंद जी पूर्बीए रमली का भेख बना के एक खोजी का गणक का भेख बना के लाहौर पहुंचे ने लाहौर दे किले दे दरवाजे दे कोल जाके आसन लाया हजारां दी गिणती च लोग भाई बिधी चंद जी नूं वेखण आए ने जिन्हां दीआं कोई चीजां गवाचियां ने जां किसे दे पैसे गवाचे ने जां किसे दी कोई वस्तु गवाची है ओह भाई बिधी चंद नूं आ के पुछदे भाई साहब जी उन्हां दीआं गवाचियां चीजां बारे दस पा रहे ने और जिथे दसदे ने उन्हां नूं उत्थे ही ओह वस्तुआं प्राप्त हो रहीआं ने बादशाह शाहजहान नूं पता लगा कि कैसा रमली आया है जड़ा गवाचिया चीजा अपनी संगली रख के संगली नूंघ के दस दिंदा है इन्हें भाई बिधी चंद जी अपने कोल बुलाया कह लगा जी जे तुसी मेरे गवाचे हुए घोड़े बारे दस सको कि ओनू कौन चोरी करके लैके गया और इस वेले घोड़ा किथे है ता मैं तुहानू खुला इनाम देंगा भाई बिधी चंद जी ने नेत्र बंद किते ने अपने हथां दे पोटियां ते उंगलां दे उत्ते अंगूठे दे नाल कुछ गिणतियां मिणतियां करन लगे ने कदे संगली जमीन ते रख के नमस्कार करदे ने ਤੇ ਵੇਖ ਕੇ ਕੁਝ ਸਮੇਂ ਬਾਅਦ ਭਾਈ ਬਿਧੀ ਚੰਦ ਜੀ ਕਹਿੰਦੇ, ਬਾਦਸ਼ਾਹ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਘੋੜਾ ਕਿੱਥੇ ਹੈ, ਪਰੰਤੂ ਮੈਂ ਉਹ ਜਗ੍ਹਾ ਵੇਖਣਾ ਚਾਹੁੰਦਾ ਹਾਂ ਜਿੱਥੋਂ ਘੋੜਾ ਚੋਰੀ ਹੋਇਆ, ਕਿਉਂਕਿ ਉਸ ਜਗ੍ਹਾ ਨੂੰ ਵੇਖੇ ਬਿਨਾਂ ਮੈਂ ਚੋਰ ਬਾਰੇ ਨਹੀਂ ਦੱਸ ਸਕਾਂਗਾ ਵੀ ਚੋਰ ਕੌਣ ਸੀ, ਉਹਦਾ ਨਾਂ ਕੀ ਸੀ। ਬਾਦਸ਼ਾਹ ਦੇ ਸਮੇਤ ਜਿੰਨੇ ਅਹਿਲਕਾਰ ਵਜ਼ੀਰ ਭਾਈ ਬਿਧੀ ਚੰਦ ਦੇ ਇਸ ਛਲ ਨੂੰ ਸਮਝ ਨਹੀਂ ਸਕੇ, ਸਾਰੇ ਕਹਿਣ ਲੱਗੇ ਜੀ ਚਲੋ ਤੁਹਾਨੂੰ ਉਸ ਜਗ੍ਹਾ ਤੇ ਵੀ ਲੈ ਚੱਲਦੇ। ਭਾਈ ਬਿਧੀ ਚੰਦ ਜੀ ਨੂੰ ਬਾਦਸ਼ਾਹ ਸ਼ਾਹਜਹਾਨ ਆਪਣੇ ਨਾਲ ਲੈ ਕੇ ਦਰੋਗਾ ਸੋਹੰਦੇ ਖਾਨ, ਜਿਹੜਾ ਘੋੜਿਆਂ ਦਾ ਦਰੋਗਾ ਸੀ, ਉਹ ਵੀ ਨਾਲ ਆਇਆ। ਕੁਝ ਗਿਣੇ ਚੁਣੇ ਸਿਪਾਹੀ ਨਾਲ ਲਏ ਨੇ, ਕੋਈ ਬਹੁਤੀ ਵੱਡੀ ਭੀੜ ਇਕੱਠੀ ਨਹੀਂ ਕੀਤੀ। ਚੱਲ ਕੇ ਉਸ ਜਗ੍ਹਾ ਤੇ ਆਏ ਨੇ ਜਿੱਥੋਂ ਘੋੜਾ ਦਿਲਬਾਗ ਚੋਰੀ ਹੋਇਆ ਸੀ, ਔਰ ਜਿੱਥੇ ਦੂਜਾ ਘੋੜਾ ਗੁਲਬਾਗ ਬੱਧਾ ਹੋਇਆ ਹੈ, ਉਥੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਚੱਲ ਕੇ ਆਏ ਨੇ, ਆਓ ਇੱਥੋਂ ਅੱਗੇ ਕਥਾ ਟੋਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਆਇਨ ਸਥਾਨ ਪ੍ਰਵੇਸ਼ਿਓ, ਕਹਿ ਬਿਧੀਏ ਕੇ ਸੰਗ।
ਘੋੜਿਆਂ ਦਾ ਤਬੇਲਾ ਸੀ, ਉਥੇ ਭਾਈ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਆਏ ਨੇ। ਜਦੋਂ ਘੋੜਿਆਂ ਦੇ ਤਬੇਲੇ ਦੇ ਵਿਚ ਪਹੁੰਚੇ ਤੇ ਉਥੇ ਆ ਕੇ ਬਾਦਸ਼ਾਹ ਤੇ ਦਰੋਗਾ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ,
ਇਸ ਕਰ ਮੈਂ ਤੇ ਲੈ ਗਏ ਤਸਕਰ ਬਲੀ ਤੁਰੰਗ।
ਕਹਿਣ ਲੱਗੇ, ਖੋਜੀ ਜੀ ਵੇਖੋ ਆਹ ਜਗ੍ਹਾ ਹੈ, ਉਹ ਇੱਥੇ ਉਹ ਘੋੜਾ ਬੰਨਿਆ ਹੁੰਦਾ ਸੀ, ਆਹ ਕਿੱਲੇ ਦੇ ਨਾਲ ਉਹ ਘੋੜਾ ਬੰਨਿਆ ਹੁੰਦਾ ਸੀ, ਇਸ ਜਗ੍ਹਾ ਤੋਂ ਉਸ ਬਲੀ ਘੋੜੇ ਨੂੰ ਕੋਈ ਚੋਰ ਕੋਈ ਤਸਕਰ ਚੋਰੀ ਕਰਕੇ ਲੈ ਗਿਆ ਹੈ।
ਜੋ ਪਈ ਨਿਜ ਵਿਦਿਆ ਇਸ ਦੇਖ ਵਿਚਾਰੋ,
ਇੱਥੇ ਤੁਸੀਂ ਆਪਣੀ ਵਿਦਿਆ ਦੀ ਵਿਚਾਰ ਕਰੋ, ਜਿਹੜੀ ਵਿਦਿਆ ਤੁਹਾਡੇ ਕੋਲ ਹੈ, ਆਪਣੀ ਉਸ ਗਣਕ ਤੇ ਖੋਜ ਦੀ ਵਿਦਿਆ ਦੀ ਵਿਚਾਰ ਇਸ ਜਗ੍ਹਾ ਤੇ ਕਰੋ।
ਜਹਾਂ ਗਯੋ ਅਬ ਨਾਮ ਉਚਾਰੋ,
ਤੇ ਵੇਖੋ ਵਿਚਾਰ ਕਰਕੇ ਕਿ ਘੋੜਾ ਹੁਣ ਕਿੱਥੇ ਗਿਆ ਹੈ, ਕਿਸ ਜਗ੍ਹਾ ਤੇ ਗਿਆ, ਜਿਹੜੀ ਜਗ੍ਹਾ ਤੇ ਗਿਆ ਉਸ ਜਗ੍ਹਾ ਦਾ ਨਾਮ ਤੇ ਉਸ ਜਗ੍ਹਾ ਦੀ ਥਾਂ ਮੈਨੂੰ ਦੱਸਣਾ ਕਰੋ।
ਸੁਣ ਵਿਦਿਆ ਇਸ ਉਤ ਮੈਂ ਫਿਰਿਓ।
ਭਾਈ ਬਿਧੀ ਚੰਦ ਜੀ ਨੇ ਜਦੋਂ ਬਾਦਸ਼ਾਹ ਦੀਆਂ ਗੱਲਾਂ ਸੁਣੀਆਂ, ਸੁਣ ਕੇ ਉਥੇ ਫਿਰਨ ਲੱਗੇ ਭਾਈ ਬਿਧੀ ਚੰਦ, ਇਧਰ ਉਧਰ ਹੋ ਕੇ ਫਿਰਨ ਲੱਗੇ, ਵੇਖਣ ਲੱਗੇ,
ਗਗਨ ਕੋਨ ਕੋ ਸੁੰਗਨ ਕਰਿਓ,
ਤੇ ਜਿੱਥੇ ਉਹ ਘੋੜਾ ਬੰਨਿਆ ਹੁੰਦਾ ਸੀ ਉਸ ਮਕਾਨ ਦੀਆਂ ਜਿਹੜੀਆਂ ਨੁਕਰਾਂ ਨੇ ਉਹਨਾਂ ਨੁਕਰਾਂ ਨੂੰ ਜਾ ਕੇ ਭਾਈ ਬਿਧੀ ਚੰਦ ਜੀ ਸੁੰਘਦੇ ਹਨ।
ਖੁੱਲਿਆ ਉਤਰੰਗ ਸੁਸੂਗੇ ਉਥਾਨ,
ਜਿਸ ਜਗ੍ਹਾ ਤੋਂ ਘੋੜਾ ਖੁੱਲਿਆ ਸੀ, ਜਿੱਥੇ ਰੇਸ਼ਮ ਦੀ ਡੋਰ ਨਾਲ ਘੋੜਾ ਬੰਨਿਆ ਹੁੰਦਾ ਸੀ ਕਿੱਲੇ ਦੇ ਨਾਲ, ਉਹਨੂੰ ਵੀ ਜਾ ਕੇ ਭਾਈ ਬਿਧੀ ਚੰਦ ਜੀ ਨੇ ਸੁੰਘਿਆ ਹੈ।
ਨੱਕ ਬੇ ਲੋਕ ਸੁਜਾਨ,
ਜਗ੍ਹਾ ਨੂੰ ਸੁੰਘ ਕੇ ਨਾ ਆਪਣੀ ਨੱਕ ਚੜਾਉਂਦੇ ਭਾਈ ਬਿਧੀ ਚੰਦ ਜੀ, ਤੇ ਜਿੰਨੇ ਸੁਜਾਨ ਪੁਰਖ ਸਨ ਨੇੜੇ ਤੇੜੇ ਖੜੇ ਹੋਏ ਉਹ ਸਾਰੇ ਭਾਈ ਬਿਧੀ ਚੰਦ ਜੀ ਨੂੰ ਵੇਖ ਰਹੇ ਨੇ।
ਸੁੰਗੀ ਸਭ ਦੀਵਾਰ ਫਿਰ ਕਰਕੇ,
ਫਿਰ ਆਲੇ ਦੁਆਲੇ ਫਿਰ ਕੇ ਭਾਈ ਬਿਧੀ ਚੰਦ ਜੀ ਨੇ ਮਕਾਨ ਦੀਆਂ ਕੰਧਾਂ ਸੁੰਘੀਆਂ, ਕਿਉਂਕਿ ਵਿਖਾਵਾ ਕੀਤੇ ਬਿਨਾਂ ਬਾਦਸ਼ਾਹ ਨੇ ਕਾਬੂ ਨਹੀਂ ਸੀ ਆਉਣਾ। ਭਾਈ ਬਿਧੀ ਚੰਦ ਜੀ ਨੇ ਪਹਿਲਾਂ ਜ਼ਮੀਨ ਸੁੰਘੀ, ਫਿਰ ਮਕਾਨ ਦੇ ਕੋਨੇ ਸੁੰਘੇ, ਫਿਰ ਜਿੱਥੇ ਘੋੜਾ ਬੱਧਾ ਸੀ ਉਥੇ ਉਹ ਜਗ੍ਹਾ ਸੁੰਘੀ, ਫਿਰ ਦੀਵਾਰਾਂ ਵੀ ਸੁੰਘਣ ਲੱਗੇ ਹਨ।
ਚਾਰ ਸੰਗਰੀ ਧਰਮੀ ਧਰਕੇ,
ਸੰਗਲੀ ਸੀ ਨਾ ਭਾਈ ਬਿਧੀ ਚੰਦ ਦੇ ਕੋਲ ਮੋਢੇ ਤੇ ਰੱਖੀ ਹੋਈ, ਉਹ ਸੰਗਲੀ ਮੋਢੇ ਤੋਂ ਲਾ ਕੇ ਜ਼ਮੀਨ ਤੇ ਰੱਖਦੇ ਨੇ, ਬਾਰ ਬਾਰ ਜ਼ਮੀਨ ਤੇ ਉਹ ਸੰਗਲੀ ਨੂੰ ਧਰ ਕੇ ਵੇਖਦੇ ਹਨ।
ਬਾਰ ਬਾਰ ਪੋਰੀ ਅੰਗਰੀਨ,
ਤੇ ਫਿਰ ਸੰਗਲੀ ਜ਼ਮੀਨ ਤੇ ਰੱਖ ਕੇ ਤੇ ਆਪਣੇ ਉਂਗਲਾਂ ਦੇ ਜਿਹੜੇ ਪੋਟੇ ਹੁੰਦੇ ਨੇ, ਉਂਗਲਾਂ ਦੇ ਜਿਹੜੇ ਪੋਟੇ ਨੇ ਉਹਨਾਂ ਨੂੰ ਅੰਗੂਠਿਆਂ ਦੇ ਨਾਲ ਬਾਰ ਬਾਰ ਕੁਝ ਗਿਣਦੇ ਨੇ, ਏਦਾਂ ਲੱਗਦਾ ਵੀ ਕੋਈ ਗਿਣਤੀ ਮਿਣਤੀ ਕਰ ਰਹੇ ਨੇ।
ਅੰਗੂਠ ਸੋ ਗਿਣਨਾ ਕੀਨ,
ਆਪਣੇ ਹੱਥ ਦੇ ਅੰਗੂਠੇ ਦੇ ਨਾਲ ਪੋਟਿਆਂ ਨੂੰ ਗਿਣਦੇ ਨੇ, ਉਂਗਲਾਂ ਦੇ ਪੋਟਿਆਂ ਦੀ ਗਿਣਤੀ ਕਰਦੇ ਨੇ।
ਕਿਸ ਦੇਰ ਮੈਂ ਉੱਚੋ ਕਯੋ, ਲਿਓ ਖੋਜ ਪਰ ਸੰਸੈ ਰਿਓ।
ਕੁਝ ਸਮੇਂ ਬਾਅਦ ਜਦੋਂ ਘੜੀ ਕ ਲੰਘ ਗਈ ਨਾ ਏਦਾਂ ਭਾਈ ਬਿਧੀ ਚੰਦ ਨੂੰ, ਤੇ ਖੋਜ ਬੀਨ ਕਰਦਿਆਂ ਫਿਰ ਭਾਈ ਬਿਧੀ ਚੰਦ ਜੀ ਬੋਲੇ, ਕਹਿਣ ਲੱਗੇ ਭਾਈ ਮੈਨੂੰ ਪਤਾ ਲੱਗ ਗਿਆ ਘੋੜਾ ਕਿੱਥੇ ਹੈ, ਮੈਨੂੰ ਪੂਰੀ ਹੁਣ ਤਸੱਲੀ ਹੋ ਗਈ ਹੈ, ਪੂਰਾ ਨਿਸ਼ਚਾ ਹੋ ਗਿਆ ਕਿ ਘੋੜਾ ਇਸ ਵੇਲੇ ਕਿੱਥੇ ਹੈ, ਪਰ ਫਿਰ ਵੀ ਇੱਕ ਸੰਸਾ ਉਹ ਮੇਰੇ ਮਨ ਵਿੱਚ ਬਾਕੀ ਰਹਿੰਦਾ ਹੈ।
ਜੀਨ ਤੁਰੰਗਮ ਪਾਏ ਨਿਕਾਰਾ ਕਿਦੋਂ ਉਲਾਰਾ ਲੀਨ ਸਿਦਾਰਾ।
ਮੇਰੇ ਮਨ ਚ ਸੰਸਾ ਇਹ ਰਹਿ ਗਿਆ ਵੀ ਘੋੜਾ ਕਾਠੀ ਪਾ ਕੇ ਲੈ ਕੇ ਗਿਆ ਚੋਰ ਜਾਂ ਬਿਨਾਂ ਕਾਠੀ ਤੋਂ ਲੈ ਕੇ ਗਿਆ। ਭਾਈ ਬਿਧੀ ਚੰਦ ਜੀ ਪਹਿਲਾਂ ਤਾਂ ਸਾਰੀ ਜਗ੍ਹਾ ਵੇਖੀ, ਸੁੰਘ ਕੇ ਆਲਾ ਦੁਆਲਾ ਵੇਖ ਕੇ ਕਹਿੰਦੇ ਪਤਾ ਲੱਗ ਗਿਆ ਘੋੜੇ ਬਾਰੇ, ਪਰ ਮੇਰੇ ਮਨ ਚ ਇੱਕ ਸੰਸਾ ਰਹਿ ਗਿਆ ਉਹ ਇਹ ਦੱਸੋ ਵੀ ਘੋੜੇ ਨੂੰ ਕਾਠੀ ਪਾ ਕੇ ਚੋਰ ਲੈ ਕੇ ਗਿਆ ਜਾਂ ਉਲਾਣਾ ਹੀ ਬਿਨਾਂ ਕਾਠੀ ਤੋਂ ਲੈ ਕੇ ਗਿਆ ਹੈ।
ਹਰ ਕਿਸ ਕਾਲ ਹਰਿਓ ਸੋ ਬਤਾਵੋ।
ਟਾਈਮ ਕਿਹੜਾ ਸੀ, ਸਮਾਂ ਕਿਹੜਾ ਸੀ ਜਿਸ ਵੇਲੇ ਘੋੜਾ ਲੈ ਕੇ ਗਿਆ ਹੈ?
ਇਹ ਸੁਧ ਦੇ ਕੇ ਤੁਰੰਗ ਨਿਕਾਰਾ।
ਬਸ ਇਹ ਮੈਨੂੰ ਤੁਸੀਂ ਖਬਰ ਦੇ ਦਿਓ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਘੋੜਾ ਇਸ ਵੇਲੇ ਕਿੱਥੇ ਹੈ, ਕੀ ਸੁਧ ਪਾਵੋ। ਮੈਂ ਤੁਹਾਨੂੰ ਮੈਨੂੰ ਦੱਸ ਦਿਓ ਵੀ ਕਾਠੀ ਲੈ ਕੇ ਗਿਆ ਘੋੜੇ ਦੇ ਪਾ ਕੇ ਲੈ ਕੇ ਗਿਆ, ਕਿਹੜਾ ਟਾਈਮ ਸੀ, ਸਮਾਂ ਕਿਹੜਾ ਸੀ, ਬਸ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਹੁਣੇ ਘੋੜੇ ਦੀ ਦੱਸ ਪਾ ਦਿੰਨਾ।
ਗਯੋ ਸ਼ਾਹ ਨਿਸ ਅਰਧ ਮਝਾਰਾ।
ਬਾਦਸ਼ਾਹ ਸ਼ਾਹ ਜਹਾਨ ਬੋਲਿਆ, ਕਹਿਣ ਲੱਗਾ ਖੋਜੀ ਜੀ ਗੱਲ ਏਦਾਂ ਵੀ ਘੋੜਾ ਰਾਤ ਦਾ ਅੱਧੀ ਰਾਤ ਦਾ ਸਮਾਂ ਸੀ ਜਦੋਂ ਘੋੜਾ ਖੋਲ ਕੇ ਲੈ ਕੇ ਗਿਆ।
ਪਾਏ ਜੀਨ ਕੋ ਤੁਰੰਗ ਨਿਕਾਰਾ।
ਘੋੜੇ ਨੂੰ ਲਾਵਾ ਨਹੀਂ, ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ। ਘੋੜੇ ਤੇ ਕਾਠੀ ਪਾਈ ਹੋਈ ਸੀ, ਕਾਠੀ ਪਾ ਕੇ ਫਿਰ ਉਹ ਘੋੜੇ ਨੂੰ ਲੈ ਕੇ ਗਿਆ ਹੈ।
ਫਿਰ ਉਹ ਅਜਰ ਮੈਂ ਖੋਜ ਨਿਹਾਰਾ।
ਫਿਰ ਉਹਨੇ ਕਾਠੀ ਪਾਈ ਘੋੜੇ ਤੇ, ਵਿਹੜੇ ਦੇ ਵਿੱਚ ਉਹ ਘੋੜਿਆਂ ਨੂੰ ਫੇਰਿਆ ਵੀ ਆ। ਉਹਨੇ ਵਿਹੜਾ ਜਿਹੜਾ ਹੈ ਬਾਹਰ ਕਿਲੇ ਦਾ, ਉਸ ਵਿਹੜੇ ਦੇ ਵਿੱਚ ਘੋੜੇ ਦੇ ਪੈਰਾਂ ਦੇ ਨਿਸ਼ਾਨ ਵੀ ਅਸੀਂ ਸਾਰਿਆਂ ਨੇ ਵੇਖੇ ਨੇ।
ਵਹਿਰ ਨਾ ਹੀਰੇ ਉਹ ਕਾਸਿਦਾਰਾ।
ਉਹ ਪੈਰ ਕੰਧਾਂ ਤੱਕ ਤਾਂ ਨਜ਼ਰ ਆਉਂਦੇ ਨੇ, ਉਸ ਤੋਂ ਬਾਹਰ ਨੀ ਨਜ਼ਰ ਕਿਤੇ ਆਏ ਘੋੜੇ ਦੇ ਪੈਰ। ਪਤਾ ਨੀ ਕਿਹੜੇ ਪਾਸਿਓਂ ਲੈ ਕੇ ਘੋੜਾ ਨਿਕਲਿਆ, ਆਕਾਸ਼ ਵਿਚ ਉੱਡਿਆ ਜਾਂ ਜ਼ਮੀਨ ਦੇ ਵਿਚ ਥੱਲੇ ਗਰਕ ਹੋ ਗਿਆ, ਏਦਾਂ ਸਾਨੂੰ ਇਹ ਨੀ ਪਤਾ ਲੱਗ ਸਕਿਆ ਵੀ ਘੋੜਾ ਲੈ ਕੇ ਗਿਆ ਤੇ ਗਿਆ ਕਿੱਥੋਂ ਹੈ।
ਦੋਏਰਾ ਸੁਣੋ ਸ਼ਾਹ ਇਸ ਹੇਤ ਤੇ ਖੋਜ ਨਹੀਂ ਮੁਝ ਪਾਏ।
ਭਾਈ ਬਿਧੀ ਚੰਦ ਜੀ ਫਿਰ ਬੋਲੇ, ਕਹਿੰਦੇ ਅੱਛਾ ਅੱਛਾ ਬਾਦਸ਼ਾਹ ਸਲਾਮਤ, ਇਸੇ ਕਰਕੇ ਮੈਨੂੰ ਨੀ ਸੀ ਪਤਾ ਲੱਗ ਰਿਹਾ ਵੀ ਘੋੜਾ ਅਸਲ ਵਿਚ ਕਿੱਥੇ। ਮੈਂ ਬੜਾ ਯਤਨ ਕਰ ਰਿਹਾ ਪਰ ਮੈਨੂੰ ਪਤਾ ਨੀ ਸੀ ਲੱਗ ਰਿਹਾ ਕਿ ਘੋੜਾ ਕਿੱਥੇ ਹੈ।
ਜੇ ਉਹ ਤੋ ਬਿਨ ਜ਼ੀਨ ਤੇ ਤਤਕਾਲ ਸੁਧ ਆਏ।
ਜੇ ਘੋੜਾ ਕਾਠੀ ਤੋਂ ਬਿਨਾਂ ਲੈ ਕੇ ਜਾਂਦਾ ਨਾ ਉਹ ਬੰਦਾ ਚੋਰ, ਤੇ ਮੈਂ ਹੁਣੇ ਦੱਸ ਦੇਣਾ ਸੀ, ਪਰ ਹੁਣ ਮੈਨੂੰ ਪਤਾ ਲੱਗਾ ਵੀ ਤੁਸੀਂ ਦੱਸਿਆ ਵੀ ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ, ਇਸੇ ਕਰਕੇ ਨੀ ਸੀ ਪਤਾ ਲੱਗ ਰਿਹਾ। ਹੁਣ ਮੈਨੂੰ ਪਤਾ ਲੱਗ ਜਾਏਗਾ, ਹੁਣ ਮੈਨੂੰ ਦੁਬਾਰਾ ਵੇਖਣਾ ਪਏਗਾ, ਦੁਬਾਰਾ ਗਿਣਤੀਆਂ ਮਿਣਤੀਆਂ ਕਰਨੀਆਂ ਪੈਣਗੀਆਂ।
ਪਈ ਅਬ ਉਪਾਏ ਇਮ ਕਰ ਲੈਓ।
ਬਾਦਸ਼ਾਹ ਸਲਾਮਤ ਘੋੜੇ ਤੇ ਕਾਠੀ ਪਾ ਕੇ ਲੈ ਕੇ ਗਿਆ, ਇਸ ਕਰਕੇ ਮੈਨੂੰ ਪਤਾ ਨੀ ਸੀ ਲੱਗ ਰਿਹਾ। ਹੁਣ ਇਹਦਾ ਇੱਕ ਉਪਾਅ ਕਰਨਾ ਪਏਗਾ, ਇਹ ਗੱਲ ਤਾਂ ਸਿੱਧ ਹੋਵੇਗੀ ਬਾਦਸ਼ਾਹ ਸਲਾਮਤ, ਇਹਦੇ ਵਾਸਤੇ ਤੁਹਾਨੂੰ ਇੱਕ ਉਪਾਅ ਕਰਨਾ ਪਵੇਗਾ।
ਦੂਜੀਏ ਹਾਏ ਪਰ ਜ਼ੀਨ ਪਵੈ।
ਏਦਾਂ ਕਰੋ ਵੀ ਆਹ ਜਿਹੜਾ ਦੂਜਾ ਘੋੜਾ ਤੁਹਾਡਾ ਬੰਨਿਆ ਹੋਇਆ ਨਾ, ਇਹਦੇ ਤੇ ਵੀ ਕਾਠੀ ਪਾਓ, ਕਿਉਂਕਿ ਉਹ ਘੋੜਾ ਕਾਠੀ ਪਾ ਕੇ ਲੈ ਕੇ ਗਿਆ ਚੋਰ, ਤੇ ਹੁਣ ਮੈਨੂੰ ਪਤਾ ਨੀ ਸੀ ਲੱਗ ਰਿਹਾ। ਹੁਣ ਇਹਦਾ ਉਪਾਅ ਇਹ ਹੈ ਵੀ ਆਹ ਜਿਹੜਾ ਤੁਹਾਡਾ ਦੂਜਾ ਘੋੜਾ ਨਾ, ਇਹਦੇ ਤੇ ਕਾਠੀ ਪਾ ਕੇ ਘੋੜਾ ਤਿਆਰ ਕਰੋ।
ਕਬਕਾ ਮੁਖ ਤੇ ਤਿਆਰ ਕਰੀ ਜੈ।
ਮੂੰਹ ਚ ਲਗਾਮ ਪਾ ਕੇ ਘੋੜਾ ਚੰਗੀ ਤਰ੍ਹਾਂ ਤਿਆਰ ਕਰ ਦੋ, ਸਵਾਰੀ ਯੋਗ ਇਹਨੂੰ ਬਣਾ ਦਿਓ।
ਜਬ ਲਗ ਹੈ ਕੋ ਖੋਜ ਨਾ ਲੀਜੈ।
ਜਦੋਂ ਤੱਕ ਘੋੜੇ ਦੀ ਖੋਜ ਦਾ ਪਤਾ ਨੀ ਲੱਗਦਾ।
ਅਰਧ ਨਿਸ਼ਾ ਲੈ ਅਬੈ ਵਿਚਾਰੋ ਉਠੋ ਤਬੈ ਜਬ ਖੋਜ ਨਿਕਾਰੋ।
ਹੁਣ ਘੋੜੇ ਦਾ ਪਤਾ ਉਦੋਂ ਹੀ ਲੱਗੇਗਾ, ਇਹ ਘੋੜਾ ਤਿਆਰ ਕਰਕੇ ਰੱਖੋ, ਜਦੋਂ ਅੱਧੀ ਰਾਤ ਦਾ ਸਮਾਂ ਹੋਵੇਗਾ ਨਾ ਉਦੋਂ ਮੈਂ ਇਹ ਘੋੜਾ ਵਿਹੜੇ ਚ ਫੇਰਾਂਗਾ। ਅੱਧੀ ਰਾਤ ਦੇ ਸਮੇਂ ਜਦੋਂ ਘੋੜਾ ਚੋਰੀ ਹੋਇਆ ਉਸੇ ਸਮੇਂ ਮੈਂ ਆਹ ਦੂਜਾ ਘੋੜਾ ਵਿਹੜੇ ਚ ਫੇਰਾਂਗਾ, ਫਿਰ ਮੈਨੂੰ ਪਤਾ ਲੱਗੇਗਾ ਕਿ ਅਸਲ ਵਿਚ ਘੋੜਾ ਕਿੱਥੇ ਹੈ। ਉਦੋਂ ਤੱਕ ਨੀ ਪਤਾ ਲੱਗਣਾ, ਅੱਧੀ ਰਾਤ ਦੀ ਵਿਚਾਰ ਮੈਂ ਕਰਾਂਗਾ ਜਦੋਂ ਅੱਧੀ ਰਾਤ ਦਾ ਸਮਾਂ ਹੋਵੇਗਾ।
ਉਠੋ ਤਬੈ ਜਬ ਖੋਜ ਨਿਕਾਰੋ।
ਹੁਣ ਮੈਂ ਤਾਂ ਹੀ ਉਠਾਂਗਾ ਜਦੋਂ ਮੈਂ ਪੂਰੀ ਖੋਜ ਕੱਢ ਲਵਾਂਗਾ।
ਸ਼ੁਭ ਗੁਣ ਕੀ ਕੀਮਤ ਹੋਏ ਇੱਕ ਲਿਓ ਸੁਰੰਗਮ ਕੀ ਸ਼ੁੱਧ ਹਮ ਤੇ,
ਕਹਿਣ ਲੱਗੇ ਵੀ ਇਸ ਸ਼ੁੱਧ ਗੁਣ ਦੀ ਕੀਮਤ ਬਾਦਸ਼ਾਹ ਮੈਂ ਤੇਰੇ ਤੋਂ ਪ੍ਰਾਪਤ ਕਰ ਰਿਹਾ ਤੇ ਮੈਂ ਇਹਦੇ ਬਦਲੇ ਤੈਨੂੰ ਘੋੜੇ ਦੀ ਸਾਰੀ ਸ਼ੁੱਧ ਘੋੜੇ ਦੀ ਸਾਰੀ ਖਬਰ ਦੇਵਾਂਗਾ।
ਹਜ਼ਰਤ ਨੇ ਕਹਿ ਦੀਨ ਪਵਾਇਓ,
ਜਦੋਂ ਭਾਈ ਬਿਧੀ ਚੰਦ ਨੇ ਕਿਹਾ ਨਾ ਕਾਠੀ ਪਾ ਕੇ ਘੋੜਾ ਤਿਆਰ ਕਰੋ ਅੱਧੀ ਰਾਤ ਨੂੰ ਹੀ ਦੱਸਾਂਗਾ, ਉਸੇ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਵੀ ਘੋੜੇ ਤੇ ਕਾਠੀ ਪਾ ਕੇ ਘੋੜਾ ਤਿਆਰ ਕਰੋ,
ਕਵਕਾ ਦੇ ਕਰ ਤਿਆਰ ਕਰਾਇਓ।
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰ ਦੂਜੇ ਘੋੜੇ ਤੇ ਕਾਠੀ ਪਾ ਦਿੱਤੀ, ਘੋੜਾ ਗਲਵਾਗ ਸੀ, ਉਹਦੇ ਮੂੰਹ ਦੇ ਵਿਚ ਫਿਰ ਲਗਾਮ ਪਾ ਕੇ ਘੋੜੇ ਨੂੰ ਲਗਾਮ ਕੱਸੀ ਹੈ।
ਸੁਣ ਖੋਜੀ ਤੈ ਬਿਲਮ ਲਗਾਏ,
ਫਿਰ ਉਹ ਕਹਿਣ ਲੱਗਾ ਬਾਦਸ਼ਾਹ ਬੜਾ ਕਾਹਲਾ ਸੀ ਜਾਣ ਵਾਸਤੇ, ਅੱਗੇ ਦੁਪਹਿਰ ਦਾ ਸਮਾਂ ਸੀ, ਕਹਿਣ ਲੱਗਾ ਖੋਜੀ ਜੀ ਗੱਲ ਏਦਾਂ ਵੀ ਤੁਸੀਂ ਕਹਿੰਦੇ ਹੋ ਅੱਧੀ ਰਾਤ ਨੂੰ ਦੱਸਾਂਗਾ, ਇਹ ਤਾਂ ਬੜਾ ਟਾਈਮ ਲੱਗ ਜਾਏਗਾ, ਹਲੇ ਤਾਂ ਸ਼ਾਮ ਹੋਈ ਹੈ, ਕਦੋਂ ਅੱਧੀ ਰਾਤ ਹੋਈ ਤੇ ਕਦੋਂ ਤੁਸੀਂ ਮੈਨੂੰ ਖਬਰ ਦੱਸੋਗੇ, ਕਦੋਂ ਮੈਨੂੰ ਪਤਾ ਲੱਗੇਗਾ, ਇਹ ਤਾਂ ਤੁਸੀਂ ਬੜੀ ਦੇਰੀ ਨਾਲ ਗੱਲ ਦੱਸ ਰਹੇ ਹੋ।
ਅਰਧ ਨਿਸ਼ਾ ਜਿਸ ਕਾਲ ਬਿਤਾਏ,
ਜਦੋਂ ਅਰਧ ਰਾਤ ਦਾ ਸਮਾਂ ਬੀਤੇਗਾ, ਅੱਧੀ ਰਾਤ ਦਾ ਸਮਾਂ ਬੀਤੇਗਾ, ਤੁਸੀਂ ਕਹਿੰਦੇ ਹੋ ਮੈਂ ਉਦੋਂ ਦੱਸਾਂਗਾ।
ਨਿਸਕੇ ਸਮਝ ਦਿਵਸ ਬਿਤਾ ਮੈਂ, ਸਵਾ ਲੱਖ ਬਖਸ਼ਿਸ਼ ਵੱਧ ਪਾ ਮੈਂ।
ਕਹਿਣ ਲੱਗਾ ਖੋਜੀ ਜੀ, ਜੇ ਰਾਤ ਦੀ ਬਜਾਏ ਤੁਸੀਂ ਦਿਨੇ ਮੈਨੂੰ ਇਹ ਸਾਰਾ ਕੁਝ ਬਣਾ ਦਿਓ, ਦਿਨੇ ਦੱਸ ਦਿਓ, ਮੈਂ ਦਿਨ ਦੇ ਸਮੇਂ ਇਹੋ ਜਿਹਾ ਮਾਹੌਲ ਬਣਾ ਦਿੰਦਾ ਵੀ ਜਿਵੇਂ ਰਾਤ ਪਈ ਹੋਈ ਹੈ, ਤੇ ਜੇ ਤੁਸੀਂ ਮੈਨੂੰ ਦਿਨ ਦੇ ਚਾਨਣੇ ਵਿਚ ਇਹ ਗੱਲ ਦੱਸ ਦਿਓ ਤੇ ਇਹਦੇ ਬਦਲੇ ਮੈਂ 1.25 ਲੱਖ ਰੁਪਈਆ ਤੁਹਾਨੂੰ ਹੋਰ ਦਿਆਂਗਾ। 4 ਲੱਖ ਰੁਪਈਆ ਪਹਿਲਾਂ ਦੇਣਾ ਕੀਤਾ ਵੀ 4 ਲੱਖ ਰੁਪਈਆ ਇਨਾਮ ਦਿਆਂਗਾ, ਤੇ ਰਾਤ ਦੀ ਬਜਾਏ ਜੇ ਤੁਸੀਂ ਮੈਨੂੰ ਦਿਨੇ ਦੱਸ ਦਿਓ, ਦਿਨ ਦੇ ਸਮੇਂ ਰਾਤ ਦਾ ਪਹਿਰਾ ਬਣਾ ਕੇ ਮੈਂ ਤੁਹਾਨੂੰ ਦੱਸ ਦਿੰਦਾ ਤੇ ਭਾਈ ਖੋਜੀ ਜੀ ਇਹਦੇ ਬਦਲੇ 1.25 ਲੱਖ ਰੁਪਈਆ ਮੈਂ ਤੁਹਾਨੂੰ ਹੋਰ ਦੇਵਾਂਗਾ।
ਤਸਕਰ ਕੋ ਇੱਕ ਵਾਰ ਬਤਾਵੋ,
ਬਸ ਇੱਕ ਵਾਰ ਮੈਨੂੰ ਦੱਸ ਦਿਓ ਕਿ ਚੋਰ ਕਿੱਥੇ ਹੈ।
ਆਨ ਖਾਨ ਬਿਖਮ ਤੇ ਬਿਖਮ ਜਨਾਬ,
ਭਾਵੇਂ ਔਖੀ ਤੋਂ ਔਖੀ ਥਾਂ ਹੋਵੇ, ਭਾਵੇਂ ਕਿਤੇ ਵੀ ਖੁੰਦਰ ਦੇ ਵਿਚ ਜਾ ਕੇ ਉਹ ਚੋਰ ਲੁਕਿਆ ਹੋਵੇ, ਬਸ ਇੱਕ ਵਾਰ ਮੈਨੂੰ ਦੱਸ ਦਿਓ।
ਹੋਰ ਨਾ ਮੈਂ ਕੈਸੇ ਬਿਲਮਾਓ,
ਫਿਰ ਨੀ ਮੈਂ ਦੇਰੀ ਲਾਣ ਲੱਗਾ, ਫਿਰ ਮੈਂ ਕਿਤੇ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਕਰਾਂਗਾ।
ਪਠੋ ਬਾਨੀ ਤੁਰਤ ਮੰਗਾਓ,
ਤੇ ਮੈਂ ਤੁਰਤ ਫੁਰਤ ਆਪਣੀਆਂ ਫੌਜਾਂ ਭੇਜ ਕੇ ਘੋੜਾ ਮੰਗਾ ਲਵਾਂਗਾ।
ਵਿਧੀਆ ਕਹਿ ਸ਼ਿਗਰਤਾ ਐਸੀ,
ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਤ, ਜੇ ਤੁਹਾਨੂੰ ਇੰਨੀ ਕਾਹਲ ਹੈ ਵੀ ਅੱਧੀ ਰਾਤ ਤੱਕ ਤੁਸੀਂ ਉਡੀਕ ਨਹੀਂ ਕਰ ਸਕਦੇ, ਹੁਣ ਸ਼ਾਮ ਦਾ ਸਮਾਂ ਤੁਸੀਂ ਅੱਧੀ ਰਾਤ ਤੱਕ ਉਡੀਕ ਜੇ ਨਹੀਂ ਕਰ ਸਕਦੇ, ਜੇ ਤੁਹਾਨੂੰ ਇਤਨੀ ਸ਼ੀਘਰਤਾਈ ਹੈ।
ਹੋਰ ਜਨ ਸਭ ਟਿਕਾਏ ਨਿਸ ਜੈਸੇ,
ਬਾਦਸ਼ਾਹ ਸਲਾਮਤ ਏਦਾਂ ਕਰੋ ਵੀ ਜਿੰਨੇ ਨਗਰ ਦੇ ਲੋਕ ਨੇ ਨਾ ਉਹਨਾਂ ਸਾਰਿਆਂ ਨੂੰ ਕਹੋ ਵੀ ਆਪਣੇ ਘਰਾਂ ਚ ਏਦਾਂ ਟਿਕ ਜਾਣ ਜਿਵੇਂ ਰਾਤ ਨੂੰ ਟਿਕਦੇ ਨੇ, ਜਿਵੇਂ ਰਾਤ ਨੂੰ ਸਾਰੇ ਲੋਕ ਆਪਣੇ ਘਰਾਂ ਵਿਚ ਆ ਜਾਂਦੇ ਨੇ, ਦਰਵਾਜੇ ਬੰਦ ਕਰਕੇ ਸੌ ਜਾਂਦੇ ਨੇ, ਤੇ ਕੋਈ ਗਲੀ ਬਾਜ਼ਾਰ ਵਿਚ ਬੰਦਾ ਨਜ਼ਰ ਨਾ ਆਵੇ, ਜਿੰਨੇ ਨਗਰ ਦੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਕਹੋ ਵੀ ਉਹ ਰਾਤ ਦੇ ਸਮਾਨ ਅੱਜ ਦਿਨੇ ਆਪਣੇ ਘਰਾਂ ਦੇ ਵਿਚ ਆਪਣੇ ਦਰਵਾਜੇ ਬੰਦ ਕਰਕੇ ਆਰਾਮ ਕਰਨ।
ਨਿਜ ਘਰ ਘਰ ਪਰ ਮਾਰੇ ਤਾਰੇ,
ਤੇ ਫਿਰ ਉਹਨਾਂ ਦੇ ਘਰਾਂ ਨੂੰ ਦੁਬਾਰੋ ਤਾਲੇ ਲਾ ਦਿਓ, ਜਿੰਨੇ ਘਰ ਨੇ ਨਾ ਰਾਤ ਦੇ ਸਮਾਨ ਬਣਾ ਦਿਓ, ਉਹਨਾਂ ਨੂੰ ਉਹਨਾਂ ਦੇ ਘਰਾਂ ਨੂੰ ਬਾਹਰੋਂ ਤਾਲੇ ਲਾ ਦਿਓ ਵੀ ਉਹ ਘਰੋਂ ਬਾਹਰ ਨਾ ਨਿਕਲ ਸਕਣ।
ਕੋਟ ਦੁਰਗ ਦਰ ਭੇੜੋ ਸਾਰੇ,
ਇੱਥੋਂ ਤੱਕ ਵੀ ਜਿਹੜੇ ਕਿਲੇ ਦੇ ਦਰਵਾਜੇ ਨੇ ਵੀ ਬੰਦ ਕਰ ਦਿਓ, ਕਿਉਂਕਿ ਰਾਤ ਨੂੰ ਕਿਲੇ ਦੇ ਦਰਵਾਜੇ ਤੁਸੀਂ ਜਿਵੇਂ ਬੰਦ ਕਰ ਦਿਓ ਇੱਦਾਂ ਤੁਹਾਨੂੰ ਦਿਨੇ ਕਰਨੇ ਪੈਣੇ ਨੇ, ਕਿਉਂਕਿ ਰਾਤ ਵਾਲਾ ਮਾਹੌਲ ਮੈਂ ਦਿਨੇ ਬਣਾਵਾਂਗਾ ਤਾਂ ਗੱਲ ਬਣੇਗੀ। ਕਹਿੰਦੇ ਤੁਸੀਂ ਕੋਟ ਦੇ ਕਿਲੇ ਦੇ ਜਿਹੜੇ ਦਰਵਾਜੇ ਨੇ ਇਹ ਵੀ ਸਾਰੇ ਬੰਦ ਕਰਕੇ ਤਾਲੇ ਮਾਰ ਦਿਓ। ਬਾਦਸ਼ਾਹ ਨੇ ਸੁਣ ਕੇ ਬੜਾ ਚਾਓ ਸੀ, ਉਹਨੇ ਆਖਿਆ ਵੀ ਚਲੋ ਹੁਣ ਤਾਂ ਛੇਤੀ ਪਤਾ ਲੱਗ ਜਾਏਗਾ ਕਿੱਥੇ ਅੱਧੀ ਰਾਤ ਤੱਕ ਉਡੀਕ ਕਰਨੀ ਸੀ, ਅੱਧੀ ਰਾਤ ਤੱਕ ਜਾਗਣਾ ਪੈਣਾ ਸੀ, ਹੁਣ ਮੈਨੂੰ ਦਿਨੇ ਦਿਨੇ ਹੀ ਸਾਰਾ ਕੁਝ ਪਤਾ ਲੱਗ ਜਾਏਗਾ।
ਕਯੋ ਜਥਾ ਨਰ ਅਟਿਸ ਬੇਰੇ,
ਜਿਵੇਂ ਭਾਈ ਬਿਧੀ ਚੰਦ ਨੇ ਕਿਹਾ ਬਾਦਸ਼ਾਹ ਨੇ ਉਸੇ ਤਰ੍ਹਾਂ ਮੰਨ ਲਿਆ, ਕਿਉਂਕਿ ਭਾਈ ਸਾਹਿਬ ਨੇ ਇਹ ਵੀ ਲਿਖਾ ਲਿਆ ਸੀ ਪਹਿਲਾਂ ਕੱਲ ਕਿ ਜੋ ਮੈਂ ਕਵਾਂਗਾ ਉਹ ਤੁਹਾਨੂੰ ਮੰਨਣਾ ਪਏਗਾ, ਸਾਰਿਆਂ ਨੂੰ ਉਹਨਾਂ ਨੇ ਲਿਖ ਕੇ ਦਿੱਤਾ ਸੀ, ਇਸ ਕਰਕੇ ਭਾਈ ਬਿਧੀ ਚੰਦ ਦਾ ਕਹਿਣਾ ਵੀ ਉਹਨਾਂ ਨੂੰ ਮੰਨਣਾ ਪਿਆ। ਬਾਦਸ਼ਾਹ ਨੇ ਉਸੇ ਵੇਲੇ ਆਪਣੇ ਸਿਪਾਹੀ ਬਾਜ਼ਾਰ ਦੇ ਵਿਚ ਗਲੀਆਂ ਵਿਚ ਭੇਜ ਦਿੱਤੇ,
ਗਰੀ ਗਰੀ ਅਰ ਸਗਰੇ ਪੌਰ,
ਗਲੀਆਂ ਵਿਚ ਜਿੰਨੇ ਘਰ ਸੀ ਸਾਰੇ ਜਿੰਨੇ ਦਰਵਾਜੇ ਸਨ ਕਿਲੇ ਦੇ,
ਆਦ ਦੁਰਗ
ਜਿਹਨੇ ਕਿਲੇ ਦੇ ਦਰਵਾਜੇ ਸੀ, ਜਿਹੜੀਆਂ ਫੌਜਾਂ ਸੀ ਕਿਲਿਆਂ ਦੇ ਵਿੱਚ, ਵੱਖੋ ਵੱਖਰੀਆਂ ਚੌਂਕੀਆਂ ਦੇ ਵਿੱਚ ਸਿਪਾਹੀ ਜਿਹੜੇ ਪਹਿਰਾ ਦੇਣ ਵਾਲੇ ਸਨ, ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਵੀ ਕੋਈ ਵੀ ਬਾਹਰ ਨਾ ਨਿਕਲੇ, ਨਗਰ ਤੋਂ ਬਾਹਰ ਵੀ ਕਿਸੇ ਨੇ ਨਹੀਂ ਜਾਣਾ। ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਟਿਕ ਜਾਣ, ਕੋਈ ਵੀ ਘਰੋਂ ਬਾਹਰ ਨਾ ਨਿਕਲੇ, ਇਹ ਬਾਦਸ਼ਾਹ ਸਲਾਮਤ ਦਾ ਹੁਕਮ ਹੈ।
ਕੈਸਪੁਰ ਸਾਰੇ
ਬਾਦਸ਼ਾਹ ਦਾ ਹੁਕਮ ਲੈ ਕੇ ਉਸੇ ਵੇਲੇ ਸਿਪਾਹੀ ਸ਼ਹਿਰ ਦੇ ਵਿੱਚ ਲਾਹੌਰ ਦੇ ਵਿੱਚ ਫਿਰੇ, ਲੋਕਾਂ ਨੂੰ ਕਿਹਾ ਵੜ ਜਾਓ ਆਪਣਿਆਂ ਘਰਾਂ ਚ, ਕੋਈ ਬਾਹਰ ਨਾ ਨਿਕਲੇ। ਸਭ ਲੋਕ ਆਪੋ ਆਪਣਿਆਂ ਘਰਾਂ ਦੇ ਵਿੱਚ ਪ੍ਰਵੇਸ਼ ਕਰ ਗਏ, ਦਰਵਾਜੇ ਬਾਹਰੋਂ ਬੰਦ ਕਰ ਦਿੱਤੇ ਗਏ।
ਤੁਰੰਕੋ ਖੋਜ ਨਿਕਾਰੇ,
ਕਿਉਂਕਿ ਬਾਦਸ਼ਾਹ ਸ਼ਾਹ ਜਹਾਨ ਦਾ ਘੋੜਾ ਜਿਹੜਾ ਚੋਰੀ ਹੋਇਆ, ਉਸ ਚੋਰੀ ਹੋਏ ਘੋੜੇ ਬਾਰੇ ਇੱਕ ਖੋਜੀ ਦੱਸਣ ਆਇਆ, ਉਹਦੇ ਵਾਸਤੇ ਸਾਨੂੰ ਇਹ ਸਾਰਾ ਕੰਮ ਕਰਨਾ ਪੈ ਰਿਹਾ।
ਮੁਰਕੇ ਪੋਰ ਜਾਏ ਕਰ ਸਾਰੇ,
ਫਿਰ ਜਿਹੜੇ ਸ਼ਹਿਰ ਦੇ ਵੱਡੇ ਦਰਵਾਜੇ ਸੀ ਬਾਹਰ ਦੇ, ਉਹ ਵੀ ਦਰਵਾਜੇ ਬੰਦ ਕੀਤੇ ਹਨ।
ਸੰਜਤ ਭਾਰੇ,
ਸਾਰੇ ਦਰਵਾਜੇ ਬੰਦ ਕਰ ਦਿੱਤੇ। ਦਰਵਾਜੇ ਜਿਹੜੇ ਨਗਰ ਤੋਂ ਬਾਹਰ ਜਾਣ ਵਾਲੇ ਸਨ ਜਾਂ ਬਾਹਰੋਂ ਅੰਦਰ ਆਉਣ ਵਾਲੇ ਜਿਹੜੇ ਰਸਤੇ ਸੀ, ਉਹ ਸਾਰੇ ਬੰਦ ਕਰਕੇ ਉਹਨਾਂ ਦਰਵਾਜਿਆਂ ਨੂੰ ਤਾਲੇ ਮਾਰ ਕੇ ਚਾਬੀਆਂ ਲੈ ਲਈਆਂ।
ਕੁਲਫਨ ਮਾਰ ਸੁਲੀਨ ਕੁਲੀਦ,
ਕੁਲਫਨ ਕਹਿੰਦੇ ਨੇ ਜੰਦਰਿਆਂ ਨੂੰ, ਜੰਦਰੇ ਲਾ ਦਿੱਤੇ, ਤਾਲੇ ਲਾ ਦਿੱਤੇ, ਤਾਲੇ ਲਾ ਕੇ ਉਹਨਾਂ ਦੀਆਂ ਚਾਬੀਆਂ ਸਿਪਾਹੀਆਂ ਨੇ ਲੈ ਲਈਆਂ।
ਸਭ ਕੀ ਲੀਨੀ ਸ਼ਾ ਰਸੀਦ,
ਬਾਦਸ਼ਾਹ ਨੇ ਸਾਰਿਆਂ ਦੀ ਰਸੀਦ ਲਈ, ਰਸੀਦ ਯਾਨੀ ਕਿ ਪਹੁੰਚ ਲਈ ਕਿ ਸਾਰੇ ਦਰਵਾਜੇ ਬੰਦ ਹੋ ਗਏ ਨੇ, ਉਹਨਾਂ ਨੂੰ ਤਾਲੇ ਲੱਗ ਚੁੱਕੇ ਨੇ, ਕੋਈ ਬੰਦਾ ਨਗਰੋਂ ਬਾਹਰ ਨਹੀਂ ਜਾ ਸਕਦਾ। ਭਾਈ ਸਾਹਿਬ ਦੀ ਵੀ ਇਹ ਨੀਤੀ ਸੀ ਵੀ ਜਦੋਂ ਮੈਂ ਨਿਕਲਾਂਗਾ ਘੋੜਾ ਲੈ ਕੇ, ਦਰਵਾਜੇ ਬੰਦ ਹੋਣਗੇ, ਸਿਪਾਹੀ ਦਰਵਾਜੇ ਜਿੰਨੇ ਨੂੰ ਤੋੜਨਗੇ ਬਾਹਰ ਨੂੰ ਨਿਕਲਣਗੇ, ਇੰਨੇ ਨੂੰ ਮੈਂ ਦੂਰ ਚਲਾ ਜਾਵਾਂਗਾ। ਭਾਈ ਸਾਹਿਬ ਇਸ ਕਰਕੇ ਵਿਧੀ ਬਣਾ ਰਹੇ, ਦਰਵਾਜਿਆਂ ਨੂੰ ਤਾਲੇ ਲਾ ਕੇ ਉਹਨਾਂ ਦੀਆਂ ਚਾਬੀਆਂ ਦੀ ਜਿਹੜੀ ਪਹੁੰਚ ਹੈ, ਰਸੀਦ ਹੈ, ਉਹ ਬਾਦਸ਼ਾਹ ਨੇ ਲਈ ਹੈ।
ਸਿੱਖ ਬਿਧੀਏ ਸਭ ਗਿਰਾ ਉਚਾਰੇ, ਹਜ਼ਰਤ ਦਿਓ ਕਲੀਦ ਮੁਝ ਸਾਰੇ।
ਜਦੋਂ ਸਾਰੀਆਂ ਚਾਬੀਆਂ ਆ ਗਈਆਂ ਨਾ ਵੱਡੇ ਦਰਵਾਜਿਆਂ ਦੀਆਂ, ਕਿਲੇ ਦੇ ਦਰਵਾਜਿਆਂ ਨੂੰ ਵੀ ਤਾਲੇ ਲਾ ਕੇ ਉਹ ਚਾਬੀਆਂ ਆ ਗਈਆਂ, ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਤ, ਆ ਜਿਹੜੀਆਂ ਚਾਬੀਆਂ ਨੇ ਸਾਰੀਆਂ ਮੈਨੂੰ ਫੜਾ ਦਿਓ, ਤੁਸੀਂ ਨਾ ਰੱਖੋ ਆਪਣੇ ਕੋਲ, ਕਿਉਂਕਿ ਮੈਂ ਰਾਤ ਦੇ ਸਮਾਨ ਦਿਨ ਬਣਾ ਰਿਹਾ, ਤੇ ਇਹ ਚਾਬੀਆਂ ਜਿਹੜੀਆਂ ਨੇ ਸਾਰੀਆਂ ਤੁਸੀਂ ਮੈਨੂੰ ਦੇ ਦਿਓ।
ਹਾਇਕੇ ਹਰਥ ਜਾਂ ਤੁਮ ਸੋ,
ਜਿੱਥੇ ਘੋੜਾ ਚੋਰੀ ਜਦੋਂ ਹੋਇਆ ਸੀ, ਜਿਸ ਸਮੇਂ ਤੂੰ ਉਸ ਸਮੇਂ ਕਿੱਥੇ ਸਰੇ, ਕਿੱਥੇ ਸੁੱਤਾ ਹੋਇਆ ਸੀ।
ਸੁੱਖ ਤੋਂ ਜਾਏ ਤਾਂ ਚਿਤ ਹੋ,
ਜਦੋਂ ਘੋੜਾ ਚੋਰੀ ਹੋਇਆ ਦੀ ਰਾਤ ਨੂੰ ਤੂੰ ਉਸ ਵੇਲੇ ਕਿੱਥੇ ਸੁੱਤਾ ਸੀ, ਉੱਥੇ ਜਾ ਕੇ ਸੌ ਜਾ ਦੁਬਾਰਾ। ਭਾਈ ਬਿਧੀ ਚੰਦ ਜੀ ਕਹਿੰਦੇ ਉਸੇ ਜਗ੍ਹਾ ਤੇ, ਜਦੋਂ ਘੋੜਾ ਚੋਰੀ ਹੋਣ ਸਮੇਂ ਜਿੱਥੇ ਤੂੰ ਸੁੱਤਾ ਸੀ, ਉਸੇ ਜਗ੍ਹਾ ਤੇ ਤੂੰ ਜਾ ਦੁਬਾਰਾ ਚਲਾ ਜਾ।
ਅਬ ਮੈਂ ਲਾਗੋ ਕਰਨ ਵਿਚਾਰ,
ਤੁਸੀਂ ਵੀ ਜਿੱਥੇ ਸੋਣਾ ਉੱਥੇ ਸੌ ਜਾਓ, ਬਾਹਰੋਂ ਦਰਵਾਜਾ ਬੰਦ ਕਰਕੇ ਤਾਲਾ ਮਾਰ ਕੇ ਉਹਦੀ ਚਾਬੀ ਵੀ ਮੈਨੂੰ ਦੇ ਦਿਓ, ਤੁਸੀਂ ਵੀ ਅੰਦਰ ਹੀ ਰਹੋ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਹੁਣੇ ਖੋਜ ਕਰਦਾ, ਹੁਣੇ ਚਾਨਣੇ ਦੇ ਵਿੱਚ ਪ੍ਰਕਾਸ਼ ਵਿੱਚ ਲੱਭਦਾ ਹਾਂ।
ਖੋਜ ਪਾਏ ਤਬ ਕੌ ਪੁਕਾਰ,
ਜਦੋਂ ਮੈਨੂੰ ਖੋਜ ਮਿਲ ਗਈ, ਘੋੜੇ ਦਾ ਟਿਕਾਣਾ ਪਤਾ ਲੱਗ ਗਿਆ, ਤੇ ਮੈਂ ਤੁਹਾਨੂੰ ਆਵਾਜ਼ ਮਾਰ ਕੇ ਬੁਲਾ ਲਵਾਂਗਾ।
ਕੋ ਲਾਗਿਓ ਬਦ ਚੋਰ ਹਠੀਲਾ,
ਮੈਨੂੰ ਪਤਾ ਲੱਗ ਜਾਏਗਾ ਵੀ ਕਿਹੜਾ ਇਹੋ ਜਿਹਾ ਹਠੀਲਾ ਚੋਰ ਹੈ ਜਿਹਨੇ ਏਡੀ ਵੱਡੀ ਚੋਰੀ ਕੀਤੀ ਹੈ।
ਖੋਜਤ ਖੋਜ ਖੋਜ ਲਾਗ ਥੀ ਢੀਲਾ,
ਮੈਨੂੰ ਖੋਜ ਕਰਦਿਆਂ ਇੰਨੀ ਢਿੱਲ ਲੱਗ ਰਹੀ ਹੈ, ਮੈਨੂੰ ਇੰਨਾ ਜ਼ੋਰ ਲੱਗ ਰਿਹਾ, ਮੇਰਾ ਤਾਣ ਲੱਗ ਰਿਹਾ ਵੀ ਇਹੋ ਜਿਹਾ ਕਿਹੜਾ ਚੋਰ ਹੈ ਜਿਹੜਾ ਚੋਰੀ ਕਰਕੇ ਲੈ ਕੇ ਗਿਆ ਘੋੜਾ।
ਮੁਰਸ਼ਦ ਹੀ ਅਬ ਬਿਲ ਮਾਵੈ,
ਹੁਣ ਮੈਨੂੰ ਏਦਾਂ ਲੱਗਦਾ ਵੀ ਜਿਹੜਾ ਚੋਰ ਘੋੜਾ ਲੈ ਕੇ ਗਿਆ ਨਾ, ਉਹਦਾ ਮੁਰਸ਼ਦ ਬੜਾ ਬਲੀ ਹੈ, ਜਿਹਦੇ ਕਰਕੇ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਘੋੜਾ ਕਿਹੜਾ ਚੋਰ ਲੈ ਕੇ ਗਿਆ, ਉਹਦਾ ਜਿਹੜਾ ਮੁਰਸ਼ਦ ਹੈ ਨਾ, ਲੱਗਦਾ ਉਹ ਬੜਾ ਬਲੀ ਹੈ।
ਪਰੇ ਨਿਸਾ ਕਾਰਜ ਬਣ ਜਾਵੇ,
ਮੁਰਸ਼ਦ ਹੀ ਹੁਣ ਦੇਰੀ ਲਾ ਰਿਹਾ, ਇਸ ਕਰਕੇ ਰਾਤ ਹੋਣ ਦੇ ਨਾਲ ਹੀ ਇਹ ਸਾਰਾ ਕੰਮ ਬਣ ਸਕਦਾ।
ਸੁਣ ਤਿਸ਼ਾ ਗਮਨਿਓ ਨਿਜ ਬਾਰੇ,
ਬਾਦਸ਼ਾਹ ਨੇ ਜਦੋਂ ਭਾਈ ਬਿਧੀ ਚੰਦ ਦੇ ਬਚਨ ਸੁਣੇ, ਸੁਣ ਕੇ ਉਸੇ ਵੇਲੇ ਬਾਦਸ਼ਾਹ ਜਿੱਥੇ ਰਾਤ ਆਰਾਮ ਕਰਦਾ ਸੀ ਨਾ, ਜਦੋਂ ਘੋੜਾ ਚੋਰੀ ਹੋਇਆ ਜਿਸ ਜਗ੍ਹਾ ਤੇ ਸੀ, ਉਥੇ ਹੀ ਬਾਦਸ਼ਾਹ ਚਲਾ ਗਿਆ।
ਫਿਰੇ ਉਹ ਬੁਰਜ ਸੰਮਨ ਕੀ ਬਾਰੇ,
ਜਿਹੜਾ ਸੰਮਣ ਬੁਰਜ ਕਹਿੰਦੇ ਨੇ ਉਹਨੂੰ, ਸੰਮਣ ਬੁਰਜ ਦੇ ਵਿੱਚ ਜਾ ਕੇ ਬਾਦਸ਼ਾਹ ਟਿਕ ਗਿਆ।
गुरमाया ऐसे फरमाए तथा करें सब जसा बताए।
सतगुरां दी माया ने एहो जिहा फरमाया, एहो जिहा इन्हां दी मत ते पड़दा पाया, जिवें जिवें भाई विधी चंद जी कहंदे रहे उसे तरह करदे रहे। इन्हां ने किसे ने कोई ना नुकर नहीं कीती भी असीं इदां नहीं कर सकदे, भी बाहरों बादशाह नूं किवें ताला लाईए जां होर जिहड़े सिपाही ने उन्हां नूं किवें ताला लाईए, किसे ने ना नुकर नहीं कीती, जिवें भाई साहब कहंदे रहे उसे तरह इन्हां ने सारिया ने गल मन ली।
क्योंकि वह दरोगा अपने ठिकाने,
जिहड़ा दरोगा सी वह भी अपनी जगह ते अंदर जाके टिक गया।
हां कुलफदीन निज पाने,
कहंदे बादशाह दे किले नूं भी दरवाजे नूं ताला ला दिता, जिथे दरोगा सी सिपाही सी वह जिहड़ा दरवाजा सी उहनूं भाई विधी चंद ने आप अपने हत्थी ताला लाया भी तुसीं भी इत्थे अंदर वड़े रहो, बाहर नहीं निकलना, किसी ने रात का पहरा बनाना है आपां दिने। ਇਦਾਂ ਦੀ ਗੱਲ ਕਰਦਿਆਂ ਭਾਈ ਸਾਹਿਬ ਨੇ ਆਪ ਆਪਣੇ ਹੱਥੀ ਤਾਲਾ ਮਾਰਿਆ।
ਪੁਰ ਕੋ ਪੌਰ ਦੁਰਗ ਕੋ ਪੌਰ ਕੁਲਫ ਦੀਏ ਇਤਿਆਦਕ ਔਰ।
ਲਾਹੌਰ ਸ਼ਹਿਰ ਦੇ ਜਿਹੜੇ ਵੱਡੇ ਦਰਵਾਜ਼ਿਆਂ ਦੇ ਤਾਲਿਆਂ ਦੀ ਚਾਬੀ ਸੀ, ਫਿਰ ਜਿਹੜੇ ਕਿਲੇ ਦੇ ਦਰਵਾਜ਼ੇ ਨੇ ਉਹਨਾਂ ਦੀਆਂ ਜਿਹੜੀਆਂ ਚਾਬੀਆਂ ਹਨ ਸਾਰੇ ਦਰਵਾਜ਼ਿਆਂ ਦੀਆਂ।
ਬਿੰਦ ਕਲੀਦ ਵਿਧੀ ਚੰਦ ਲੀਨ,
ਸਾਰੀਆਂ ਚਾਬੀਆਂ ਭਾਈ ਵਿਧੀ ਚੰਦ ਜੀ ਨੇ ਆਪ ਲੈ ਲਈਆਂ।
ਆਏ ਜੇ ਮੈਂ ਸਮਤ ਪਰਬੀਰ,
ਉਹ ਚਾਬੀਆਂ ਸਾਰੀਆਂ ਲੈ ਕੇ ਭਾਈ ਵਿਧੀ ਚੰਦ ਨੇ ਆਪਣੀ ਜੇਬ ਚ ਪਾ ਲਈਆਂ।
ਪੌਨ ਪੌਨ ਮੈਂ ਸਭ ਨਰ ਮੌਨ,
ਸ਼ਹਿਰ ਦੇ ਵਿਚ ਲੋਕ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਵੀ ਕਿਸੇ ਨੇ ਬੋਲਣਾ ਨੀ, ਉੱਚੀ ਆਵਾਜ਼ ਨੀ ਆਉਣੀ ਚਾਹੀਦੀ, ਤੇ ਕਹਿੰਦੇ ਸਾਰੇ ਸ਼ਹਿਰ ਵਿਚ ਏਦਾਂ ਸ਼ਾਂਤੀ ਵਰਤ ਗਈ ਜਿਵੇਂ ਸੁਸਰੀ ਸੁਣਦੀ ਹੈ ਨਾ, ਏਦਾਂ ਸੌ ਗਏ ਮਾਨੋ ਸਾਰੇ, ਕਿਤੋਂ ਵੀ ਆਵਾਜ਼ ਨੀ ਆ ਰਹੀ, ਜਿਵੇਂ ਰਾਤ ਨੂੰ ਆਵਾਜ਼ ਨੀ ਨਾ ਆਉਂਦੀ, ਏਦਾਂ ਰਾਤ ਦੇ ਸਮਾਨ ਦਿਨ ਦੇ ਸਮੇਂ ਰਾਤ ਦਾ ਪਹਿਰਾ ਬਣ ਗਿਆ।
ਰਾਤੇ ਕਹਿ ਨਾ ਕੌਣ,
ਬਾਦਸ਼ਾਹ ਦਾ ਡਰ ਹੈ, ਬਾਦਸ਼ਾਹ ਦੇ ਡਰ ਕਰਕੇ ਕੋਈ ਉੱਚਾ ਕੁਸਕਦਾ ਤੱਕ ਨਹੀਂ।
ਖੋਜ ਤੁਰੰਗਮ ਕੋ ਨਿਕਸਾਵੇ, ਇਮਲਖ ਤੇਰੇ ਨਾ ਬਾਹਰ ਆਵੇ।
ਲੋਕ ਸੀ ਸਾਰੇ ਆਪਣੇ ਘਰਾਂ ਚ ਟਿਕ ਗਏ ਇਸ ਕਰਕੇ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਬਾਦਸ਼ਾਹ ਆਪਣੇ ਘੋੜੇ ਦੀ ਖੋਜ ਕਰਾ ਰਿਹਾ, ਘੋੜੇ ਬਾਰੇ ਲੱਭਿਆ ਜਾ ਰਿਹਾ ਵੀ ਘੋੜਾ ਇਸ ਵੇਲੇ ਕਿੱਥੇ ਹੈ, ਇਸ ਕਰਕੇ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ, ਸਾਰੇ ਦਰਵਾਜ਼ੇ ਬੰਦ ਕਰਕੇ ਆਪੋ ਆਪਣੇ ਘਰਾਂ ਚ ਟਿਕੇ ਰਹੇ।
ਕੈਤ ਸੁਣਤੇ ਮਸੰਧਿਆ ਪਈ,
ਇਹ ਗੱਲਾਂ ਬਾਤਾਂ ਕਰਦਿਆਂ ਸੰਧਿਆ ਦਾ ਸਮਾਂ ਹੋ ਗਿਆ, ਸੰਧਿਆ ਦਾ ਸਮਾਂ ਆ ਬਣਿਆ।
ਬੋਲੇ ਉਸ਼ਾ ਕੁਛ ਕਰਿਸ ਆਏ,
ਬਾਦਸ਼ਾਹ ਥੋੜਾ ਜਿਹਾ ਗੁੱਸੇ ਵਿਚ ਆਇਆ ਵੀ ਸਾਰਾ ਦਿਨ ਹੋ ਗਿਆ ਇਹਨੂੰ ਲੱਗੇ ਨੂੰ, ਅਜੇ ਤੱਕ ਦੱਸਿਆ ਹੀ ਨਹੀਂ, ਜਦੋਂ ਸ਼ਾਮ ਦਾ ਸਮਾਂ ਹੋ ਗਿਆ ਤੇ ਬਾਦਸ਼ਾਹ ਨੂੰ ਉਸ ਵੇਲੇ ਥੋੜਾ ਜਿਹਾ ਗੁੱਸਾ ਆਇਆ।
ਕਿਉਂ ਨੇ ਅਬਲੋ ਖੋਜ ਨਿਕਾਸਤ,
ਆਪਣੇ ਬੁਰਜ ਵਿਚੋਂ ਬਾਰੀ ਚੋਂ ਵੇਖਦਾ ਸੀ ਖੜਾ, ਬਾਹਰੋਂ ਤਾਂ ਤਾਲਾ ਲੱਗਾ ਹੋਇਆ ਸੀ, ਬਾਰੀ ਚ ਖਲੋਤਾ ਭਾਈ ਵਿਧੀ ਚੰਦ ਨੂੰ ਵੇਖ ਕੇ ਆਵਾਜ਼ ਮਾਰ ਕੇ ਕਹਿੰਦਾ ਉਹ ਭਾਈ ਖੋਜੀਆ ਕਿਉਂ ਦੇਰੀ ਲਾ ਰਿਹਾ, ਹੁਣ ਲੱਭਦਾ ਕਿਉਂ ਨਹੀਂ।
ਪਿੱਛੇ ਜਾਮ ਇਮ ਗਿਣਤ ਵਿਚਾਰਤ,
ਤੈਨੂੰ ਇੱਕ ਪੈਰ ਤਾਂ ਗਿਣਤੀਆਂ ਗਿਣਦੀ ਬਤੀਤ ਹੋ ਗਿਆ, ਇੱਕ ਪੈਰ ਤਾਂ ਤੂੰ ਇਸੇ ਤਰ੍ਹਾਂ ਹੀ ਕੱਢ ਦਿੱਤਾ।
ਵਿਧੀ ਚੰਦ ਸਭ ਬਾਤ ਬਖਾਨੇ, ਹਜ਼ਰਤ ਜੀ ਅਬ ਦੇਰ ਨਾ ਜਾਣੇ।
ਭਾਈ ਵਿਧੀ ਚੰਦ ਜੀ ਨੇ ਆਵਾਜ਼ ਮਾਰ ਕੇ ਉੱਚੀ ਬੋਲੇ, ਸਾਹਮਣੇ ਨੇੜੇ ਸੀ ਨਾ ਕਿਲੇ ਦੇ ਵਿਚ ਸੰਮਣ ਬੁਰਗ ਦੇ ਵਿਚ ਬਾਦਸ਼ਾਹ, ਕਹਿੰਦੇ ਬਾਦਸ਼ਾਹ ਸਲਾਮਤ, ਬਸ ਹੁਣ ਦੇਰੀ ਨਾ ਸਮਝੋ, ਹੁਣ ਨੀ ਦੇਰੀ ਲੱਗਣ ਲੱਗੀ।
ਮੋਹੇ ਦੇ ਸੁਧ ਸਭ ਹੋਏ ਆਏ,
ਮੇਰੇ ਹਿਰਦੇ ਚ ਸਾਰੀ ਖਬਰ ਲੱਗ ਗਈ ਹੈ, ਮੈਨੂੰ ਸਾਰੀ ਸੋਝੀ ਹੋ ਚੁੱਕੀ ਹੈ।
ਲਸਕਰ ਨਾਮ ਨਾ ਜਾਣੇ ਹੋ ਜਾਏ,
ਬਸ ਹੁਣ ਪਤਾ ਲੱਗ ਗਿਆ ਘੋੜਾ ਕਿੱਥੇ ਹੈ, ਕਿਹੜੇ ਸ਼ਹਿਰ ਵਿਚ ਹੈ ਵੀ ਮੈਨੂੰ ਪਤਾ ਲੱਗ ਗਿਆ, ਬਸ ਜਿਹੜਾ ਚੋਰ ਲੈ ਕੇ ਗਿਆ ਉਹਦਾ ਨਾਂ ਨੀ ਪਤਾ ਲੱਗ ਰਿਹਾ। ਭਾਈ ਸਾਹਿਬ ਨੇ ਫਿਰ ਅੱਗੇ ਹੋਰ ਗੱਲ ਲਮਕਾਉਣ ਵਾਸਤੇ ਵੀ ਜਿਹੜਾ ਚੋਰ ਲੈ ਕੇ ਗਿਆ ਉਹ ਚੋਰ ਦਾ ਨਾਂ ਪਤਾ ਲਾ ਰਿਹਾ ਵੀ ਉਹ ਚੋਰ ਦਾ ਨਾਂ ਕੀ ਹੈ।
ਜਬ ਲੋ ਨਾਮ ਨਾ ਜਾਏ ਬਖਾਨੋ,
ਜਦੋਂ ਤੱਕ ਮੈਂ ਉਹ ਚੋਰ ਦਾ ਨਾਂ ਨਹੀਂ ਦੱਸਦਾ,
ਜਬ ਲੋ ਨਿਜ ਵਿਦਿਆ ਲਗਮਾਨੋ,
ਉਦੋਂ ਤੱਕ ਮੇਰੀ ਵਿਦਿਆ ਦੀ ਹਾਨੀ ਹੈ, ਇਹਦੇ ਚ ਮੇਰਾ ਨੁਕਸਾਨ ਹੈ ਕਿ ਬਾਦਸ਼ਾਹ ਤੂੰ ਮੇਰੇ ਤੇ ਇੰਨਾ ਭਰੋਸਾ ਕਰੇ ਤੇ ਮੈਂ ਤੈਨੂੰ ਚੋਰ ਦਾ ਨਾਂ ਵੀ ਨਾ ਦੱਸ ਸਕਾਂ, ਫਿਰ ਮੇਰੀ ਵਿਦਿਆ ਕਾਹਦੀ ਵਿਦਿਆ ਹੋਈ। ਇਹਦੇ ਵਿੱਚ ਮੇਰੀ ਵਿਦਿਆ ਦੀ ਲਘੂਤਾਈ ਹੋਵੇਗੀ।
ਜਿਸ ਵਿਦ ਗਯੋ ਅਹੈ ਜੈ ਘੋੜਾ,
ਜਿਵੇਂ ਘੋੜਾ ਗਿਆ ਜਿਸ ਜਗ੍ਹਾ ਤੇ ਗਿਆ ਹੈ,
ਜਾਣ ਲੀਨ ਮਨ ਮਾਨਿਓ ਮੇਰਾ,
ਸਭ ਕੁਝ ਮੈਂ ਜਾਣ ਲਿਆ ਤੇ ਮੇਰਾ ਮਨ ਉਸ ਗੱਲ ਨੂੰ ਮੰਨ ਵੀ ਚੁੱਕਾ, ਰਾਜੀ ਵੀ ਹੋ ਚੁੱਕਾ ਹੈ।
ਕਥਨ ਅਹੈ ਇਹ ਗਿਣਤੀ ਕਾਮ,
ਪਰ ਆਹ ਜਿਹੜਾ ਗਿਣਤੀਆਂ ਮਿਣਤੀਆਂ ਦਾ ਕੰਮ ਹੈ ਨਾ ਬਾਦਸ਼ਾਹ, ਇਹ ਬੜਾ ਔਖਾ ਹੈ। ਤੁਹਾਡੇ ਭਾਣੇ ਤਾਂ ਮੈਂ ਓਦਾਂ ਹੀ ਉਂਗਲਾਂ ਕੋਟੇ ਗਿਣ ਰਿਹਾ, ਪਰ ਇਹ ਬੜਾ ਔਖਾ ਕੰਮ ਹੈ, ਹਰ ਇੱਕ ਨੂੰ ਨਹੀਂ ਆਉਂਦਾ, ਇਹ ਬੜਾ ਔਖਾ ਕੰਮ ਹੈ।
ਤੁਮ ਕੀ ਜੈ ਸੁਖ ਸੰਗ ਆਰਾਮ,
ਤੁਸੀਂ ਆਰਾਮ ਕਰੋ ਬਾਦਸ਼ਾਹ ਸਲਾਮਤ, ਤੁਹਾਨੂੰ ਮੈਂ ਖਬਰ ਦੇ ਕੇ ਜਾਵਾਂਗਾ। ਏਦਾਂ ਨਹੀਂ ਜਾਂਦਾ ਮੈਂ ਤੁਹਾਡੇ ਕੋਲੋਂ, ਤੁਹਾਨੂੰ ਪੂਰੀ ਤਸੱਲੀ ਕਰਾ ਕੇ ਦੱਸ ਕੇ ਜਾਵਾਂਗਾ, ਤੁਸੀਂ ਬਸ ਆਰਾਮ ਕਰੋ।
ਚਾਰ ਘੜੀ ਕੇ ਜਾਮ ਬਿਤਾਓ, ਨਾਮ ਠਾਮ ਤੁਮ ਪਾਸ ਬਤਾਓ,
ਬਸ ਚਾਰ ਕ ਘੜੀਆਂ ਹੋਰ ਲੰਘ ਲੈਣ ਦਿਓ, ਤੇ ਚਾਰ ਕ ਘੜੀਆਂ ਹੋਰ ਸਮਾਂ ਲੰਘ ਜੇ, ਜਦੋਂ ਥੋੜਾ ਜਿਹਾ ਹਨੇਰਾ ਪੈ ਜਾਏਗਾ ਨਾ, ਥੋੜਾ ਥੋੜਾ ਹਨੇਰਾ ਪੈ ਜਾਏਗਾ ਸਾਰੇ ਪਾਸੇ, ਫਿਰ ਮੈਂ ਤੁਹਾਨੂੰ ਨਾ ਜਗ੍ਹਾ ਸਭ ਕੁਝ ਦੱਸ ਦੇਵਾਂਗਾ।
ਭਈ ਨਿਸਾ ਪਸਰੇ ਅੰਧਕਾਰਾ,
ਇੰਨੇ ਨੂੰ ਗੱਲਾਂ ਬਾਤਾਂ ਕਰਦਿਆਂ ਹੋਰ ਕਾਫੀ ਸਮਾਂ ਲੰਘ ਗਿਆ ਤੇ ਹਨੇਰਾ ਪੈ ਗਿਆ, ਥੋੜਾ ਥੋੜਾ ਹਨੇਰਾ ਚਾਰੇ ਪਾਸੇ ਪਸਰ ਗਿਆ।
ਰੱਖਿਓ ਸ਼ਾਏ ਖੋਜੀ ਭਾਰਾ,
ਬਾਦਸ਼ਾਹ ਵੀ ਸੋਚਦਾ ਲੱਗਦਾ ਕੋਈ ਚੰਗਾ ਵਧੀਆ ਖੋਜੀ ਆ, ਵੇਖੋ ਸਵੇਰ ਦਾ ਲੱਗਾ, ਕੋਈ ਪੱਕਾ ਟਿਕਾਣਾ ਹੀ ਲੱਭ ਕੇ ਦੱਸੇਗਾ।
ਜੇਕਰ ਥਾਨ ਰੋ ਨਾਮ ਬਤਾਵੇ, ਤੂੰ ਮੇਰੋ ਹੈ ਕਹੋਂ ਨਾ ਜਾਵੇ,
ਇਹਨੇ ਮੈਨੂੰ ਥਾਂ ਦੱਸ ਦਿੱਤੀ, ਚੋਰ ਦਾ ਨਾਂ ਦੱਸ ਦਿੱਤਾ, ਫਿਰ ਨੀ ਮੇਰਾ ਘੋੜਾ ਕਿਤੇ ਜਾਂਦਾ, ਫਿਰ ਮੇਰਾ ਘੋੜਾ ਮੈਨੂੰ ਜਰੂਰ ਮਿਲੇਗਾ।
ਆਪਣੋ ਕੋਪ ਨਿਕਾਰੋ ਸਾਰਾ,
ਫਿਰ ਜੇ ਮੈਨੂੰ ਪਤਾ ਲੱਗ ਗਿਆ ਨਾ ਮੇਰਾ ਘੋੜਾ ਕਿੱਥੇ ਹੈ, ਫਿਰ ਮੈਂ ਆਪਣਾ ਪੂਰਾ ਗੁੱਸਾ ਉਹਦੇ ਤੇ ਕੱਢਾਂਗਾ, ਪੂਰਾ ਰੋਸ ਉਹਦੇ ਤੇ ਕੱਢਾਂਗਾ।
ਸੋ ਹੋਏ ਪ੍ਰਾਨ ਦਿਓ ਮਾਰਾ,
ਕਿਹੋ ਜਿਹਾ ਵੀ ਹੋਵੇ ਮੈਂ ਜਾਨੋ ਮਾਰ ਮੁਕਾਵਾਂਗਾ ਉਹਨੂੰ ਜਿਹੜਾ ਮੇਰਾ ਘੋੜਾ ਲੈ ਕੇ ਗਿਆ, ਜਾਂ ਜਿਹਦੇ ਕੋਲ ਮੇਰਾ ਘੋੜਾ ਇਸ ਵੇਲੇ ਹੈ।
ਦੂਸ਼ਣ ਹੋਏ ਪ੍ਰਤੀਖਤ ਫੇਰ,
ਕਹਿੰਦੇ ਫਿਰ ਮੈਂ ਇਹਦੇ ਵਾਸਤੇ ਹੁਣ ਉਡੀਕ ਕਰ ਲੈਂਦਾ ਹਾਂ।
ਅਚਿਰਜ ਵਰਤੈ ਹਿਰਦੈ ਵਡੇਰ,
ਏਦਾਂ ਚੁੱਪ ਕਰਕੇ ਉਡੀਕਣ ਲੱਗਾ ਬਾਦਸ਼ਾਹ, ਅਸਚਰਜ ਹੋ ਕੇ ਬਾਹਰ ਕਦੇ ਬਹਿ ਜਾਂਦਾ ਪਲਗੇ ਤੇ, ਕਦੇ ਬਾਹਰ ਆ ਕੇ ਬਾਰੀ ਚੋਂ ਵੇਖਣ ਲੱਗ ਪੈਂਦਾ ਵੀ ਖੋਜੀ ਕੀ ਕਰ ਰਿਹਾ। ਕਹਿੰਦੇ ਏਦਾਂ ਬੈਠਦਿਆਂ ਉਡੀਕ ਕਰ ਰਿਹਾ।
ਕੈਤ ਸੁਨਤ ਲਾਰਾ ਇਮਦੇਤ,
ਜਦੋਂ ਗੱਲ ਕਰਦਾ ਭਾਈ ਸਾਹਿਬ ਕੋਈ ਨਾ ਕੋਈ ਲਾਰਾ ਲਾ ਦਿੰਦੇ। ਕਹਿੰਦੇ ਬਸ ਲੱਗ ਗਿਆ ਪਤਾ, ਪਹਿਲੇ ਅੱਖਰ ਦਾ ਲੱਗ ਗਿਆ ਔਰ ਦੂਜੇ ਦਾ ਲਾ ਰਿਹਾ, ਵੀ ਉਹਦੇ ਨਾਂ ਦਾ ਦੂਜਾ ਅੱਖਰ ਕੀ ਹੈ। ਏਦਾਂ ਲਾਰਾ ਕੋਈ ਨਾ ਕੋਈ ਗੱਲਾਂ ਕਰਦਿਆਂ ਭਾਈ ਬੀਬੀ ਚੰਦ ਜੀ ਲਾਈ ਜਾ ਰਹੇ ਨੇ।
ਉਤ ਪਇਓ ਤਵ ਰੀਤ ਸੁਚੇਤ,
ਭਾਈ ਸਾਹਿਬ ਹੁਣ ਪੂਰਨ ਤੌਰ ਤੇ ਸੁਚੇਤ ਹੋ ਗਏ, ਜਦੋਂ ਹਨੇਰਾ ਪੈ ਗਿਆ ਨਾ ਬਿਲਕੁਲ, ਕਿਉਂਕਿ ਭਾਈ ਸਾਹਿਬ ਵੀ ਉਡੀਕ ਕਰ ਰਹੇ ਸੀ ਹਨੇਰੇ ਦੀ, ਵੀ ਜਦੋਂ ਹਨੇਰਾ ਪੈ ਜੇ ਉਦੋਂ ਹੀ ਨਿਕਲਾਂਗੇ। ਭਾਈ ਸਾਹਿਬ ਨੇ ਵੇਖਿਆ ਜਦੋਂ ਸਾਰੇ ਪਾਸੇ ਹਨੇਰਾ ਪੈ ਗਿਆ,
ਰੇਸ਼ਮ ਡੋਰ ਬਧਿਓ ਸ਼ੁਭ ਘੋੜਾ,
ਜਿਹੜਾ ਦੂਜਾ ਘੋੜਾ ਸੀ ਨਾ ਕਾਠੀ ਉਹਦੇ ਤੇ ਪਾਈ ਹੋਈ, ਲਗਾਮ ਉਹਨੂੰ ਪਾ ਕੇ ਤਿਆਰ ਕਰਕੇ ਖੜਾ ਕੀਤਾ ਹੋਇਆ ਸੀ, ਰੇਸ਼ਮ ਦੀ ਡੋਰ ਨਾਲ ਉਹ ਘੋੜਾ ਬੰਨਿਆ ਹੋਇਆ ਸੀ।
ਗੰਟ ਛੋੜ ਤੁਰਨ ਬਦ ਜੋਰਾ,
ਭਾਈ ਸਾਹਿਬ ਨੇ ਉਹ ਰੇਸ਼ਮ ਦੀ ਜਿਹੜੀ ਡੋਰ ਸੀ ਉਹ ਕਿੱਲੇ ਨਾਲੋਂ ਖੋਲੀ, ਉਹ ਘੋੜਾ ਖੋਲ ਲਿਆ ਕਿੱਲੇ ਨਾਲੋਂ, ਤੇ ਦੂਜਾ ਘੋੜਾ ਗੁਲਬਾਗ ਉਹ ਕਿੱਲੇ ਦੇ ਨਾਲੋਂ ਖੋਲ ਕੇ ਜ਼ੋਰ ਨਾਲ ਬਾਹਰ ਲੈ ਕੇ ਆਏ।
ਖਟ ਗੁਰਨ ਕੋ ਨਾਮ ਪ੍ਰਕਾਸ਼, ਹੱਥ ਜੋੜ ਕੀਨਤ ਅਰਦਾਸ,
ਘੋੜਾ ਬਾਹਰ ਲੈ ਆਏ ਵਿਹੜੇ ਦੇ ਵਿਚ ਬਾਦਸ਼ਾਹ ਦੇ ਸਾਹਮਣੇ ਅੱਖਾਂ ਦੇ, ਉਧਰ ਦਰੋਗਾ ਵੱਖਰਾ ਵੇਖ ਰਿਹਾ ਬੰਦ ਅੰਦਰ, ਸਾਰੇ ਵੇਖ ਰਹੇ ਸੀ, ਤੇ ਘੋੜਾ ਬਾਹਰ ਵਿਹੜੇ ਦੇ ਵਿਚ ਅਜਰ ਚ ਭਾਈ ਸਾਹਿਬ ਲੈ ਆਏ। ਛੇ ਗੁਰੂਆਂ ਦਾ ਨਾਂ ਲੈ ਕੇ ਮਨ ਹੀ ਮਨ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਛਿਆਂ ਗੁਰੂਆਂ ਦੇ ਨਾਂ ਲੈ ਕੇ ਭਾਈ ਸਾਹਿਬ ਨੇ ਅਰਦਾਸ ਕੀਤੀ।
ਆਪਣਾ ਕਾਰਜ ਆਪ ਬਣਾਵੋ, ਦਾਸ ਜਾਨ ਮੋਇ ਜਸ ਵਿਦਤਾਵੋ,
ਘੋੜੇ ਦੀ ਲਗਾਮ ਫੜੀ ਹੋਈ ਹੈ ਹੱਥ ਚ, ਅਰਦਾਸ ਕਰ ਰਹੇ ਨੇ, ਮਹਾਰਾਜ ਤੁਸੀਂ ਆਪਣਾ ਕਾਰਜ ਆਪ ਹੀ ਬਣਾ ਰਹੇ ਹੋ, ਮੈਨੂੰ ਤਾਂ ਸਿਰਫ ਆਪਣਾ ਦਾਸ ਜਾਣ ਕੇ ਮੇਰਾ ਜਸ ਪ੍ਰਤੱਖ ਕਰ ਰਹੇ ਹੋ, ਅਸਲ ਵਿਚ ਤੁਹਾਡਾ ਕੰਮ ਹੈ ਤੁਸੀਂ ਆਪ ਹੀ ਕਰ ਰਹੇ ਹੋ।
ਇਹ ਕਹਿ ਧਰਨੀ ਪਰ ਸਿਰ ਧਰਿਓ,
ਇਹ ਤਾਂ ਕਹਿ ਕੇ ਭਾਈ ਬੀਬੀ ਚੰਦ ਜੀ ਨੇ ਜ਼ਮੀਨ ਤੇ ਮੱਥਾ ਟੇਕਿਆ,
ਬਹੁਤ ਪ੍ਰਣਾਮ ਤੁਰੰਗ ਪਗ ਕਰਿਓ,
ਘੋੜੇ ਦੇ ਪੈਰਾਂ ਨੂੰ ਮੱਥਾ ਟੇਕਿਆ ਹੈ,
ਚਰਨ ਰਕਾਵ ਸਿਮਰ ਸਤਨਾਮ ਭਇਓ ਅਰੂਡਨ ਹੈ ਅਬਰਾਮ।
ਘੋੜੇ ਦੀ ਜਿਹੜੀ ਰਕਾਬ ਸੀ ਨਾ ਉਹਦੇ ਚ ਪੈਰ ਪਾਇਆ, ਰਕਾਬ ਚ ਪੈਰ ਪਾ ਕੇ ਰਸਨਾ ਤੋਕਿਆ ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ ਕਹਿ ਕੇ ਵਾਹਿਗੁਰੂ ਕਹਿ ਕੇ ਭਾਈ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਹਨ।
ਫੇਰਿਓ ਕੀ ਨਤ ਤੁੰਦ,
ਸਵਾਰ ਹੋ ਕੇ ਨਾ ਘੋੜੇ ਤੇ ਕਦੇ ਸੱਜੇ ਫੇਰਦੇ ਨੇ ਕਦੇ ਖੱਬੇ ਫੇਰਦੇ ਨੇ, ਵਿਹੜੇ ਦੇ ਵਿਚ ਹੀ ਘੋੜੇ ਨੂੰ ਫੇਰਨ ਲੱਗੇ।
ਉਠ ਪਾਇਨ ਤੇ ਸ਼ਬਦ ਬਿਲੰਦ,
ਘੋੜਾ ਜਦੋਂ ਚੱਲਦਾ ਉਹਦੇ ਪੈਰਾਂ ਦੇ ਨਾਲ ਬੜੀ ਆਵਾਜ਼ ਉੱਠਦੀ, ਕਿਉਂਕਿ ਸ਼ਾਂਤੀ ਵਰਤੀ ਹੋਈ ਸੀ ਬਿਲਕੁਲ ਹੀ, ਸਾਰੇ ਚੁੱਪ ਖਰੇ ਖੜੇ ਵੇਖ ਰਹੇ ਸਨ ਤੇ ਕਹਿੰਦੇ ਘੋੜਿਆਂ ਦੇ ਘੋੜੇ ਦੇ ਪੌੜਾਂ ਦੇ ਨਾਲ ਆਵਾਜ਼ ਆਉਂਦੀ ਹੈ।
ਸ਼ਾਹਜਹਾਂ ਸੁਣ ਉੱਚ ਉਚਾਰਾ, ਕੋ ਹੈ ਖੋਲਿਓ ਬਲ ਗੁਰ ਪ੍ਰਤਾਪ। ਸ਼ਾਹਜਹਾਂ ਸੁਣ ਉੱਚ ਉਚਾਰਾ, ਕੋ ਹੈ ਛੂਟਿਓ ਹੋਏ ਨਿਰਧਾਰਾ।
ਕਿਉਂਕਿ ਹਨੇਰਾ ਪਿਆ ਹੋਇਆ, ਕੁਝ ਪੂਰਾ ਸਾਫ ਨਜ਼ਰ ਨਹੀਂ ਸੀ ਆ ਰਿਹਾ। ਬਾਦਸ਼ਾਹ ਨੇ ਜਦੋਂ ਘੋੜੇ ਦੀ ਪੈਰਾਂ ਦੀ ਆਵਾਜ਼ ਸੁਣੀ ਨਾ, ਉੱਚੀ ਆਵਾਜ਼ ਚ ਬਾਦਸ਼ਾਹ ਬੋਲਿਆ, ਭਾਈ ਘੋੜਾ ਕਿਹੜਾ ਖੁੱਲਾ, ਆਵਾਜ਼ ਮਾਰ ਕੇ ਉੱਚੀ ਆਵਾਜ਼ ਚ ਬਾਦਸ਼ਾਹ ਬੋਲਿਆ, ਕਹਿੰਦਾ ਭਾਈ ਆ ਘੋੜਾ ਕਿਹੜਾ ਖੁੱਲਿਆ ਜਿਹਦੇ ਪੈਰਾਂ ਦੀ ਆਵਾਜ਼ ਆਉਂਦੀ ਹੈ। ਵਿਧੀ ਚੰਦ ਜੀ ਨੇ ਆਵਾਜ਼ ਮਾਰੀ, ਬਾਦਸ਼ਾਹ ਫਿਕਰ ਨਾ ਕਰ, ਆਪ ਨੀ ਖੁੱਲਿਆ ਘੋੜਾ, ਮੈਂ ਹੀ ਖੋਲਿਆ। ਭਾਈ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਬਾਦਸ਼ਾਹ ਫਿਕਰ ਨਾ ਕਰ, ਘੋੜਾ ਆਪ ਨੀ ਖੁੱਲਿਆ,
ਮੈਂ ਖੋਲਿਓ ਬਲ ਗੁਰੂ ਪ੍ਰਤਾਪ।
ਘੋੜਾ ਮੈਂ ਆਪਣੇ ਗੁਰੂ ਦੇ ਬਲ ਦੇ ਪ੍ਰਤਾਪ ਨਾਲ ਆਪ ਖੋਲਿਆ ਹੈ।
ਸੋ ਸੰਗ ਬਚਨ ਕਹਿਓ ਮੈਂ ਜੋਏ,
ਤੇਰੇ ਨਾਲ ਮੈਂ ਜਿਹੜਾ ਬਚਨ ਕੀਤਾ ਸੀ ਬਾਦਸ਼ਾਹ, ਤੇਰੇ ਨਾਲ ਜਿਹੜਾ ਮੈਂ ਕੌਲ ਕੀਤਾ ਸੀ,
ਅਬ ਮੈਂ ਕਹੂ ਸੱਚ ਸੁਣ ਸੋਏ।
ਹੁਣ ਮੈਂ ਤੈਨੂੰ ਸਾਰਾ ਕੁਝ ਦੱਸਣ ਲੱਗਾ ਤੇ ਧਿਆਨ ਨਾਲ ਸੁਣ, ਹੁਣ ਜੋ ਮੈਂ ਤੈਨੂੰ ਦੱਸਣ ਲੱਗਾ ਹਾਂ।
ਬੋਝ ਨਿਕਾਸ ਦੇਨ ਹੈ ਕੇਰਾ,
ਮੈਂ ਤੈਨੂੰ ਕਿਹਾ ਸੀ ਵੀ ਘੋੜੇ ਦੀ ਜਗ੍ਹਾ ਟਿਕਾਣਾ ਕਿ ਕਿਸ ਜਗ੍ਹਾ ਦੇ ਉੱਤੇ ਹੈ, ਉਹ ਮੈਂ ਸਾਰਾ ਲੱਭ ਕੇ ਤੈਨੂੰ ਦੱਸਾਂਗਾ।
ਆਨ ਬਤਾਵਨ ਕਾਰਜ ਮੇਰਾ,
ਉਹ ਜਗ੍ਹਾ ਦੱਸਣ ਦਾ ਕੰਮ ਸੀ ਮੇਰਾ, ਮੈਂ ਤੈਨੂੰ ਜਗ੍ਹਾ ਬਾਰੇ ਦੱਸਣਾ ਸੀ।
ਉਹ ਮੈਂ ਕਹੂ ਦੋਸ਼ ਨਾ ਰਹੇ,
ਮੈਂ ਹੁਣ ਤੈਨੂੰ ਕਹਿਣ ਲੱਗਾ, ਦੱਸਣ ਲੱਗਾ ਕਿਹੜੀ ਜਗ੍ਹਾ, ਕੌਣ ਲੈ ਕੇ ਗਿਆ, ਉਹ ਵੀ ਦੱਸਣ ਲੱਗਾ, ਤਾਂ ਜੋ ਕੱਲ ਨੂੰ ਮੇਰੇ ਮੱਥੇ ਤੇ ਦੋਸ਼ ਨਾ ਰਹਿ ਜੇ ਕਿ ਖੋਜੀ ਆਇਆ ਸੀ ਉਹਨੇ ਬਾਦਸ਼ਾਹ ਨੂੰ ਝੂਠਾ ਲਾਰਾ ਲਾਇਆ ਤੇ ਸੱਚੀ ਗੱਲ ਨਹੀਂ ਦੱਸੀ। ਕਹਿੰਦੇ ਮੈਂ ਹੁਣ ਤੈਨੂੰ ਜੋ ਕੁਝ ਪੁੱਛੇਗਾ ਉਹ ਦੱਸਾਂਗਾ।
ਜੇ ਸੁਣਵੇ ਕੋ ਤੁਵ ਚਿਤ ਚਹੈ,
ਤੇਰੇ ਮਨ ਚ ਸੁਣਨ ਦੀ ਚਾਹਨਾ ਹੈ ਤੇ ਦੱਸ, ਮੈਂ ਤੈਨੂੰ ਸਾਰਾ ਕੁਝ ਦੱਸਣ ਨੂੰ ਤਿਆਰ ਹਾਂ।
ਕਰਕੇ ਉਹ ਸ਼ਾਹ ਖੋਜ ਜਨ ਪਾਇਓ,
ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਲੱਗਦਾ ਖੋਜ ਨੂੰ ਪੂਰੀ ਮਿਲ ਗਈ ਹੈ।
ਕਹਿ ਸੁਣਦੇ ਤੇ ਉੱਚ ਸੁਣਾਇਓ,
ਸੁਣਦੇ ਖਾਂ ਵੀ ਲਾਗੇ ਖੜ ਬੈਠਾ ਸੀ ਉਹਨੂੰ ਉੱਚੀ ਆਵਾਜ਼ ਚ ਸੁਣਾਇਆ।
ਜਹਾਂ ਤੁਰੰਗਮ ਪੁਰ ਅਰ ਧਾਮ ਤਸਕਰ ਅਰ ਤਸਕਰ ਪਤੀ ਨਾਮ,
ਬਾਦਸ਼ਾਹ ਉੱਚੀ ਆਵਾਜ਼ ਚ ਬੋਲਿਆ ਸੋਹਦੇ ਖਾਨ ਨੂੰ ਆਵਾਜ਼ ਮਾਰ ਕੇ, ਕਹਿੰਦਾ ਸੋਹਦੇ ਖਾਨ ਆ ਹੁਣ ਦੱਸਣ ਲੱਗਾ ਖੋਜੀ ਨਗਰ ਜਗ੍ਹਾ ਦੱਸਣ ਲੱਗਾ ਵੀ ਘੋੜਾ ਕਿੱਥੇ ਹੈ, ਉਹ ਜਗ੍ਹਾ ਵੀ ਲਿਖ ਲੈ ਚੰਗੀ ਤਰ੍ਹਾਂ ਯਾਦ ਨਾਲ, ਤੇ ਚੋਰ ਦਾ ਨਾਂ ਵੀ ਲਿਖ ਲੈ ਤੇ ਜਿਹੜਾ ਚੋਰ ਦਾ ਗੁਰੂ ਹੈ ਉਹਦਾ ਨਾਂ ਵੀ ਲਿਖ ਲੈ, ਚੰਗੀ ਤਰ੍ਹਾਂ ਲਿਖ ਲੈ ਕਿਤੇ ਭੁੱਲ ਨਾ ਜਾਵੇ।
ਸੁਣ ਕਰ ਲਿਖੋ ਕਿ ਯਾਦ ਰੱਖੀ ਜੈ,
ਸੁਣ ਕੇ ਲਿਖ ਲੈ, ਜੇ ਲਿਖਣਾ ਨਹੀਂ ਤੇ ਬਸ ਸੁਣ ਕੇ ਹੀ ਯਾਦ ਰੱਖ ਲੋ ਕਿ ਘੋੜਾ ਕਿੱਥੇ ਹੈ।
ਰਾਤ ਕਚਹਿਰੀ ਮੈਂ ਕਹਿ ਦੀ ਜੈ,
ਸਵੇਰ ਹੁੰਦਿਆਂ ਮੈਨੂੰ ਕਚਹਿਰੀ ਚ ਸਾਰਾ ਕੁਝ ਦੱਸ ਦੇਈ ਕਿਹੜੀ ਜਗ੍ਹਾ ਤੇ ਘੋੜਾ ਬੰਨਿਆ ਹੋਇਆ ਹੈ।
ਵਿਦਿਆ ਕਹਿ ਸਭ ਹੋ ਸੁਣ ਲੀਜੈ,
ਵਿਧੀ ਚੰਦ ਜੀ ਕਹਿੰਦੇ ਲਿਖਣ ਦੀ ਤਾਂ ਲੋੜ ਹੀ ਨੀ, ਲਿਖਿਆ ਤਾਂ ਉਹਦੇ ਬਾਰੇ ਜਾਂਦਾ ਜਿਹਦੇ ਬਾਰੇ ਪਤਾ ਨਾ ਹੋਵੇ ਦੁਨੀਆਂ ਨੂੰ।
ਵਿਸਰਨ ਆਰੇ ਨਹੀਂ ਜਨੀ ਜੈ,
ਇਹਦੇ ਬਾਰੇ ਮੈਂ ਦੱਸਣ ਲੱਗਾ ਨਾ ਉਹਨਾਂ ਨੂੰ ਕੋਈ ਭੁੱਲਿਆ ਹੋਇਆ ਨੀ, ਉਹਨਾਂ ਨੂੰ ਕੁੱਲ ਦੁਨੀਆਂ ਜਾਣਦੀ ਹੈ, ਦੁਨੀਆਂ ਦਾ ਬੱਚਾ ਬੱਚਾ ਉਹਨਾਂ ਬਾਰੇ ਜਾਣਦਾ, ਜਿਨ੍ਹਾਂ ਬਾਰੇ ਮੈਂ ਤੈਨੂੰ ਦੱਸਣ ਲੱਗਾ ਹਾਂ।
ਬੰਦਨੀ ਸ਼੍ਰੀ ਹਰਗੋਬਿੰਦ ਜਸ ਬਿਲੰਦ ਜਿਨ ਚੰਦ ਮਨਿੰਦ,
ਸੁਣ ਲੈ ਤੈਨੂੰ ਸੁਣ ਕੇ ਯਾਦ ਰਹੇਗਾ, ਉਹ ਤਾਂ ਭੁੱਲਣ ਵਾਲੇ ਹੈ ਹੀ ਨੀ ਜਿਨ੍ਹਾਂ ਬਾਰੇ ਮੈਂ ਦੱਸਣ ਲੱਗਾ। ਸੁਣ ਕੌਣ ਨੇ ਉਹਨੇ ਸਾਰੇ ਜਗਤ ਦੇ ਬੰਦਨੀਏ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਬੁਲੰਦ ਜਸ, ਜਿਨ੍ਹਾਂ ਦੀ ਬੁਲੰਦ ਵਡਿਆਈ ਸਾਰੇ ਜਗਤ ਵਿਚ ਉਜਾਗਰ ਹੈ।
ਪ੍ਰਥਮ ਤਿੰਨੋ ਕੋ ਹੈ ਬਲ ਪੀਨਾ, ਤੈ ਦਲ ਬਲ ਤੇ ਛੀਨ ਸੋ ਲੀਨਾ।
ਉਹਨਾਂ ਦਾ ਜਿਹੜਾ ਪਹਿਲਾ ਘੋੜਾ ਸੀ ਨਾ, ਜਿਹੜਾ ਕਾਬਲ ਤੋਂ ਸਿੱਖ ਲਿਆ ਰਿਹਾ ਸੀ, ਉਹ ਘੋੜਾ ਤੂੰ ਆਪਣੇ ਜ਼ੋਰ ਨਾਲ ਖੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਤੂੰ ਆਪਣੇ ਤਾਣ ਦੇ ਨਾਲ ਉਹ ਘੋੜਾ ਖੋਇਆ ਸੀ।
ਉਹ ਪਲਤਾ ਸਤਿਗੁਰ ਕੀਓ,
ਇੱਕ ਘੋੜਾ ਖੋਇਆ ਸੀ ਸਤਿਗੁਰਾਂ ਦਾ, ਉਹ ਬਦਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਕੋਲੋਂ ਲਿਆ ਹੈ।
ਪ੍ਰਥਮ ਤੁਰੰਗ ਬੁੱਧ ਕਰ ਲਿਓ,
ਜਿਹੜਾ ਪਹਿਲਾ ਘੋੜਾ ਤੇਰਾ ਲੈ ਕੇ ਗਿਆ ਉਹ ਬੁੱਧੀ ਦੇ ਬਲ ਨਾਲ ਲੈ ਕੇ ਗਏ ਹਾਂ।
ਮੈਂ ਗੁਰਦਾਸ ਵਿਧੀ ਚੰਦ ਨਾਮ,
ਘੋੜਾ ਜਿਹੜਾ ਲੈ ਕੇ ਗਿਆ ਬੰਦਾ ਉਹ ਖੁਦ ਮੈਂ ਹੀ ਹਾਂ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹਾਂ, ਤੇ ਤੈਨੂੰ ਮੈਂ ਕਿਹਾ ਸੀ ਵੀ ਚੋਰ ਦਾ ਨਾਮ ਹੀ ਦੱਸਾਂਗਾ, ਉਹ ਨਾਂ ਹੈ ਮੇਰਾ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਮੇਰਾ ਨਾਂ ਵਿਧੀ ਚੰਦ ਹੈ।
ਪੂਰਬ ਬ੍ਰਹਮੋ,
ਮੇਰਾ ਉਹ ਘੋੜਾ ਪਹਿਲਾਂ ਮੈਂ ਹੀ ਲੈ ਕੇ ਗਿਆ ਸੀ ਕਸੇਰੇ ਦਾ ਰੂਪ ਬਣ ਕੇ,
ਦਿਲਬਾਗ ਰੁਦਨ ਬੋਕੀਨਾ।
ਪਰ ਜਦੋਂ ਘੋੜਾ ਉੱਥੇ ਲੈ ਕੇ ਗਿਆ ਦਿਲਬਾਗ ਨੂੰ, ਤੇ ਉਹਨੇ ਉੱਥੇ ਬੜਾ ਰੋਇਆ, ਉਹਨੇ ਬੜਾ ਵਿਰਾਗ ਕੀਤਾ।
ਖਾਣ ਪਾਨ ਰੁਕ ਕਰ ਨੈ ਲੀਨਾ,
ਘੋੜੇ ਨੇ ਜਾ ਕੇ ਖਾਣਾ ਪੀਣਾ ਉੱਥੇ ਜਾ ਕੇ ਤਿਆਗ ਦਿੱਤਾ ਸਤਿਗੁਰਾਂ ਕੋਲ।
ਯਾਂ ਤੇ ਇਸ ਘੋੜੇ ਇਤ ਆਇਓ, ਤਨ ਖੋਜੀ ਕੋ ਭੇਸ ਬਣਾਇਓ।
ਇਸ ਕਰਕੇ ਮੈਂ ਇਹ ਦੂਜਾ ਘੋੜਾ ਵੀ ਤੇਰਾ ਲੈਣ ਆਇਆ ਵੀ ਜੋੜਾ ਮਿਲਾ ਦਿਆਂ, ਦੋਵੇਂ ਦਾ ਜੋੜੀ ਮਿਲ ਜਾਏ, ਤੇਰੀ ਕਚਹਿਰੀ ਵਿਚ ਮੈਂ ਅਰਦਾਸ ਵੀ ਕਰਾਈ ਸਾਰਿਆਂ ਕੋਲੋਂ ਵੀ ਸਾਰੇ ਕੋ ਜੋੜੀ ਮਿਲ ਜਾਏ, ਦੋਵੇਂ ਘੋੜੇ ਵਿਛੜੇ ਮਿਲ ਜਾਣ। ਉਹ ਵਿਛੜਿਆਂ ਨੂੰ ਮਿਲਾਣ ਆਇਆ ਮੈਂ ਇੱਥੇ, ਤੇ ਖੋਜੀ ਦਾ ਰੂਪ ਧਾਰ ਕੇ ਆਇਆ ਹਾਂ।
ਮੈਂ ਤਸਕਰ ਸਤਿਗੁਰ ਪਤੀ ਮੇਰਾ,
ਮੈਂ ਆ ਚੋਰ ਤੇਰੇ ਘੋੜਿਆਂ ਦਾ, ਤੇ ਮੇਰਾ ਪਤੀ ਮੇਰੇ ਸਤਿਗੁਰੂ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਮੈਂ ਵਿਸਾਰੋ ਲਖ ਨਾਮ ਵਡੇਰਾ,
ਇਹ ਤਾਂ ਬੜਾ ਵੱਡਾ ਨਾਂ ਆ, ਤੂੰ ਕਦੇ ਭੁੱਲ ਹੀ ਨੀ ਸਕਦਾ ਬਾਦਸ਼ਾਹ, ਇਹੋ ਜਿਹਾ ਨਾਂ ਹੈ, ਇਹ ਤਾਂ ਤੇਰੀਆਂ ਸੱਤ ਪੁਸ਼ਤਾਂ ਨੀ ਭੁੱਲ ਸਕਦੀਆਂ ਜੋ ਦੱਸ ਕੇ ਚੱਲਿਆ।
ਅਬ ਗੁਲਬਾਗ ਲੀਨ ਕੋ ਜ਼ੀਨ ਕੋ ਪਾਏ,
ਹੁਣ ਜਿਹੜੇ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣ ਰਿਹਾ ਨਾ, ਇਹ ਤੇਰਾ ਦੂਜਾ ਘੋੜਾ ਗੁਲਬਾਗ, ਇਹਦੇ ਤੇ ਕਾਠੀ ਤੂੰ ਪਾ ਕੇ ਆਪ ਇਹ ਘੋੜਾ ਮੇਰੇ ਹਵਾਲੇ ਕੀਤਾ।
ਦੋਨੇ ਦਿਨ ਮਤ ਉਪਜਾਏ,
ਤੂੰ ਹੀ ਆਪਣੀ ਮਤ ਉਪਜਾ ਕੇ ਘੋੜਾ ਮੈਨੂੰ ਦਿੱਤਾ ਹੈ।
ਸਕਲ ਕਚਹਿਰੀ ਕੀ ਸੁਧ ਕਨੇ, ਪਰਖਣ ਕੀਨ ਪਿਖੀ ਅਰ ਸੁਨੇ।
ਸਾਰੀ ਕਚਹਿਰੀ ਦੇ ਲੋਕਾਂ ਦੀ ਮੈਂ ਬੁੱਧੀ ਵੇਖ ਲਈ ਹੈ, ਚੰਗੀ ਤਰ੍ਹਾਂ ਪਰਖ ਲਿਆ ਕਿ ਤੇਰੇ ਵਜ਼ੀਰ ਤੇਰੇ ਅਹਿਲਕਾਰ ਤੇਰੇ ਅਫਸਰ ਕਿੰਨੇ ਕੁ ਸਿਆਣੇ ਨੇ।
ਜਿਸ ਪੁਰਬਾਜ਼ੀ ਇਹ ਉਚਾਰੋ,
ਸੁਣ ਤੈਨੂੰ ਮੈਂ ਦੱਸਿਆ ਸੀ ਵੀ ਘੋੜੇ ਦੀ ਜਗ੍ਹਾ ਦੱਸਾਂਗਾ ਵੀ ਕਿੱਥੇ ਬੱਧਾ ਹੋਇਆ, ਜਿਹੜੇ ਨਗਰ ਦੇ ਵਿੱਚ ਇਸ ਵੇਲੇ ਤੇਰਾ ਘੋੜਾ ਹੈ।
ਸਭ ਆਪਣੋ ਦੋਸ਼ ਉੱਚਾ ਉਤਾਰੋ,
ਮੈਂ ਤੈਨੂੰ ਦੱਸ ਕੇ ਆਪਣਾ ਦੋਸ਼ ਲਾ ਕੇ ਚੱਲਿਆ ਹਾਂ।
ਭਾਈ ਰੋਪਾ ਗ੍ਰਾਮ ਨਵੀਨ,
ਨਵਾਂ ਪਿੰਡ ਵਸਿਆ ਮਾਲਵੇ ਦੇ ਇਲਾਕੇ ਚ, ਉਸ ਪਿੰਡ ਦਾ ਨਾਂ ਆ ਰੂਪਾ ਭਾਈ ਕਾ,
ਇਹ ਡੇਰਾ ਸਤਿਗੁਰ ਪਰਬੀਨ।
ਉਸ ਜਗ੍ਹਾ ਤੇ ਘੋੜਾ ਬੱਧਾ ਹੋਇਆ ਰੂਪੇ ਭਾਈ ਕੇ, ਗ੍ਰਾਮ ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਹੈ।
ਦਿਲਬਾਗ ਖਰੋ ਹੈ ਜਾਨ,
ਤੇਰਾ ਦਿਲਬਾਗ ਘੋੜਾ ਬੱਧਾ ਹੋਇਆ ਹੈ।
ਅਬ ਗੁਲਬਾਗ ਜਾਏ ਤਿਸ ਥਾਨ,
ਤੇਰਾ ਦੂਜਾ ਘੋੜਾ ਵੀ ਹੁਣ ਉੱਥੇ ਲੈ ਕੇ ਚੱਲਿਆ, ਉਸੇ ਜਗ੍ਹਾ ਤੇ ਤੇਰਾ ਇਹ ਦੂਜਾ ਘੋੜਾ ਵੀ ਪਹੁੰਚਣ ਵਾਲਾ ਹੈ।
ਸ਼ਾਹ ਜਹਾਂ ਰਿਸ ਕਰਕੇ ਉੱਚੇ,
ਬਾਦਸ਼ਾਹ ਨੇ ਸੁਣਿਆ ਹੱਕਾ ਬੱਕਾ ਰਹਿ ਗਿਆ, ਹੱਥ ਕੰਬਣ ਪੈਰਾਂ ਥੱਲੋ ਜ਼ਮੀਨ ਨਿਕਲੀ ਵੀ ਚੋਰ ਸਾਹਮਣੇ ਇਹੀ ਘੋੜਾ ਪਹਿਲਾਂ ਲੈ ਕੇ ਗਿਆ, ਦੂਜੇ ਤੇ ਉਹ ਚੜਿਆ ਬੈਠਾ, ਕਹਿੰਦਾ ਮੈਂ ਲੈ ਕੇ ਚੱਲਿਆ। ਹੈਰਾਨ ਹੋ ਗਿਆ ਤੇ ਹੈਰਾਨ ਹੋ ਕੇ ਡਰਿਆ ਹੋਇਆ ਬਾਦਸ਼ਾਹ ਇੱਕ ਵਾਰੀ ਉੱਚੀ ਬੋਲਿਆ,
ਕਹੋ ਦਰੋਗਾ ਨਿਕਟ ਪਹੁੰਚੇ,
ਦਰੋਗਿਆ ਛੇਤੀ ਜਾ ਛੇਤੀ ਇਹਨੂੰ ਕੋਲ ਜਾ ਕੇ ਪਕੜ,
ਇਹ ਤਸਕਰ ਲੈ ਜਾਏ ਨਾ ਘੋੜਾ,
ਚੋਰ ਹੈ ਕਿਤੇ ਦੂਜਾ ਘੋੜਾ ਵੀ ਨਾ ਲੈ ਜਾਏ।
ਮਤ ਹਕਾਰ ਘੇਰ ਚੋਂ ਓਰਾ,
ਘੇਰ ਲੋ ਇਹਨੂੰ ਚਾਰੇ ਪਾਸਿਓਂ ਫੌਜਾਂ ਬੁਲਾ ਕੇ ਸਿਪਾਹੀ ਬੁਲਾ ਕੇ,
ਹੁੰਦਾ ਕਹਿ ਕਲੀਦ ਨਾ ਪਾਏ।
ਸੋਹਦਾ ਖਾਂ ਬੋਲਿਆ ਕਹਿਣ ਲੱਗਾ ਬਾਦਸ਼ਾਹ ਸਲਾਮਤ, ਸਾਡੇ ਕੋਲ ਤਾਂ ਚਾਬੀਆਂ ਹੀ ਕੋਈ ਨੀ ਤਾਲੇ ਦੀਆਂ,
ਸਰਬ ਪੋਲ ਕੋ ਕੁਲਫ ਲਗਾਏ,
ਦਰਵਾਜੇ ਤਾਂ ਬਾਹਰ ਤਾਲੇ ਮਾਰੇ ਹੋਏ ਨੇ, ਅਸੀਂ ਬਾਹਰ ਕਿਵੇਂ ਨਿਕਲੀਏ, ਸਿਪਾਹੀ ਵੀ ਸਾਰੇ ਬੰਦ ਕੀਤੇ ਹੋਏ ਨੇ।
ਮਤ ਸਹਿਤ ਮੈਂ ਪਹੁੰਚੋ ਕੈਸੇ,
ਮੈਂ ਬਾਦਸ਼ਾਹ ਸਲਾਮਤ ਸਿਪਾਹੀਆਂ ਸਮੇਤ ਕਿਵੇਂ ਪਹੁੰਚਾ ਇਹਦੇ ਤਾਈ, ਇਹਨੇ ਤਾਂ ਸਾਰਿਆਂ ਨੂੰ ਤਾਲੇ ਮਾਰ ਕੇ ਪਹਿਲਾਂ ਹੀ ਅੰਦਰ ਡੱਕਿਆ ਹੋਇਆ ਹੈ।
ਹਮ ਕਰੇ ਇਨ ਕੈਦੀ ਜੈਸੇ,
ਇਹਨੇ ਤਾਂ ਸਾਨੂੰ ਕੈਦੀ ਬਣਾਇਆ ਹੋਇਆ ਪਹਿਲਾਂ ਹੀ।
ਰਸਤਨ ਸੌ ਜਨ ਬੰਦ ਬਿਠਾਏ, ਬਨੇ ਉਪਾਏ ਨਾ ਕੋ ਬਲ ਲਾਏ।
ਇਹਨੇ ਤਾਂ ਏਦਾਂ ਬੰਨ ਕੇ ਏਦਾਂ ਲੱਗਦਾ ਜਿਵੇਂ ਰੱਸਿਆਂ ਨਾਲ ਬੰਨ ਕੇ ਪਾਇਆ ਹੋਵੇ ਸਾਨੂੰ, ਸਾਡੀ ਤਾਂ ਹਾਲਤ ਏਦਾਂ ਦੀ ਬਣਾਈ ਹੋਈ ਹੈ। ਹੁਣ ਸਾਡਾ ਜ਼ੋਰ ਕਿਵੇਂ ਚੱਲੇਗਾ, ਕੋਈ ਉਪਾਅ ਨਹੀਂ ਚੱਲਣਾ।
ਖਿੱਚ ਕਰ ਹਜ਼ਰਤ ਰਾਤ ਗਾਰ ਨਿਕਾਰ ਹੈ।
ਬਾਦਸ਼ਾਹ ਖਿੱਚ ਕੇ ਨਾ, ਹੁਣ ਬਾਦਸ਼ਾਹ ਵੀ ਅੰਦਰ ਕੈਦ ਸੀ, ਉਹ ਖਿੱਚ ਕੇ ਹੁਣ ਜਦੋਂ ਖਿਜਿਆ ਹੋਵੇ ਬੰਦਾ ਉਦੋਂ ਫਿਰ ਗਾਲਾਂ ਹੀ ਕੱਢਦਾ ਹੈ। ਇਹ ਗਾਲਾਂ ਕੱਢਣ ਲੱਗਾ,
ਨਾਲ ਪਹੁੰਚੋ ਉੱਚ ਪੁਕਾਰੇ,
ਕੋਈ ਤਾਂ ਪਹੁੰਚੋ, ਕੋਈ ਤਾਂ ਨਿਕਲੋ ਬਾਹਰ, ਇਹਨੂੰ ਫੜੋ ਅੱਗੇ ਜਾ ਕੇ।
ਸੁਣ ਬਿਧੀਏ ਹੁਣ ਉੱਚ ਬਖਾਨਾ,
ਚਲੋ ਬਾਦਸ਼ਾਹ ਬੋਲਿਆ, ਭਾਈ ਬਿਧੀ ਚੰਦ ਜੀ ਸੁਣ ਕੇ ਉੱਚੀ ਆਵਾਜ਼ ਚ ਬੋਲੇ,
ਓਹੋ ਸ਼ਾਹ ਕਿਉਂ ਕੁਬਤ ਮਹਾਨਾ।
ਬਾਦਸ਼ਾਹ ਕਿਉਂ ਗੁੱਸਾ ਕਰਦਾ, ਕਿਉਂ ਨਾਰਾਜ ਹੁੰਦਾ, ਇੰਨਾ ਗੁੱਸਾ ਕਾਹਦਾ ਕਰ ਰਿਹਾ?
ਘੋੜੇ ਜਥਾ ਯੋਗ ਮੈਂ ਲੀਨੇ,
ਘੋੜੇ ਤਾਂ ਜਥਾ ਯੋਗ ਮੈਂ ਹੀ ਲਏ ਹਨ,
ਮੇਰੇ ਬਚ ਜੋ ਤੁਮ ਕਹਿ ਦੀਨੇ।
ਹੁਣ ਜਿਹੜੇ ਬਚਨ ਤੂੰ ਕਹੇ ਸੀ ਉਹਨਾਂ ਨੂੰ ਯਾਦ ਕਰ, ਜਿਹੜੀ ਹੁਣ ਗੱਲ ਤੂੰ ਕਹੀ ਸੀ, ਮੈਂ ਆਪਣੀ ਸਾਰੀ ਗੱਲ ਪੂਰੀ ਕੀਤੀ ਹੈ, ਚੋਰ ਦਾ ਨਾਮ ਹੀ ਤੈਨੂੰ ਦੱਸ ਦਿੱਤਾ, ਘੋੜਾ ਜਿੱਥੇ ਬੱਧਾ ਹੋਇਆ ਉਹ ਵੀ ਦੱਸ ਦਿੱਤਾ, ਜਿਹਦੇ ਕੋਲ ਆ ਉਹਨਾਂ ਬਾਰੇ ਵੀ ਦੱਸ ਦਿੱਤਾ, ਪਰ ਹੁਣ ਤੂੰ ਆਪਣੀ ਗੱਲ ਯਾਦ ਕਰ ਜਿਹੜੀ ਤੂੰ ਕਹੀ ਸੀ।
ਪ੍ਰਥਮ ਚਾਕਰੀ ਮੇਰੀ ਰਹੇ,
ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇੱਥੇ ਨੌਕਰੀ ਕਰਦਾ ਰਿਹਾ, ਕਸੇਰੇ ਦਾ ਰੂਪ ਬਣਾ ਕੇ ਇੱਥੇ ਤੁਹਾਡੇ ਕੋਲ ਨੌਕਰੀ ਕੀਤੀ ਹੈ।
ਬਖਸ਼ਿਸ਼ ਦੇਈ ਨਾ ਸੋ ਮੈਂ ਲਏ,
1000 ਰੁਪਇਆ ਮੈਨੂੰ ਇਨਾਮ ਦਿੱਤਾ ਸੀ ਉਹ ਵੀ ਮੈਂ ਤੇਰੇ ਕੋਲੋਂ ਨਹੀਂ ਲਿਆ, ਇੱਥੇ ਹੀ ਛੱਡ ਕੇ ਗਿਆ ਹਾਂ।
ਖੋਜ ਦੇਣ ਕੇ 4 ਲੱਖ,
ਤੂੰ ਇਹ ਕਿਹਾ ਸੀ ਵੀ ਜੇ ਘੋੜੇ ਬਾਰੇ ਲੱਭ ਕੇ ਦੱਸੇਗਾ ਤੈਨੂੰ 4 ਲੱਖ ਰੁਪਇਆ ਇਨਾਮ ਦਿਆਂਗਾ।
ਰੇਆ ਜੋ ਤੁਮ ਤਬ ਭਾਖਾ,
ਉਹ 4 ਲੱਖ ਰੁਪਇਆ ਵੀ ਮੈਂ ਤੇਰੇ ਕੋਲੋਂ ਲੈਣਾ, ਤੇਰੇ ਕੋਲ ਹੀ ਰਹਿ ਗਿਆ ਹੈ।
1.25 ਲੱਖ ਤੁਮ ਫੇਰ ਬਤਾਏ,
ਫੇਰ ਤੂੰ ਕਿਹਾ ਸੀ ਵੀ 1.25 ਲੱਖ ਰੁਪਇਆ ਹੋਰ ਦਿਆਂਗਾ ਜੇ ਤੂੰ ਪਹਿਲਾਂ ਦੱਸ ਦੇ, ਉਹ ਵੀ ਮੈਂ ਤੈਨੂੰ ਪਹਿਲਾਂ ਦੱਸ ਦਿੱਤਾ, 4 ਲੱਖ ਪਹਿਲਾਂ, 1.25 ਲੱਖ, ਫੇਰ 5.25 ਲੱਖ ਰੁਪਇਆ, ਇਸ ਤੋਂ ਪਹਿਲਾਂ ਮੈਂ ਤੇਰੇ ਕੋਲ ਕਸੀਰਾ ਬਣ ਕੇ ਨੌਕਰੀ ਕਰਦਾ ਰਿਹਾ, ਉਦੋਂ ਦੀ ਜਿਹੜੀ ਨੌਕਰੀ ਦੇ ਪੈਸੇ 1 ਰੁਪਇਆ ਰੋਜ਼ ਦਾ, 1000 ਰੁਪਇਆ ਜਿਹੜਾ ਇਨਾਮ ਦਿੱਤਾ ਸੀ ਉਹ ਵੀ ਤੇਰੇ ਕੋਲ ਇੱਥੇ ਰਹਿ ਗਿਆ, ਆ ਸਾਰੇ ਪੈਸੇ ਮੇਰੇ ਤੇਰੇ ਵੱਲ ਬਣਦੇ ਨੇ।
ਇੱਕ ਬਿਰਾਟ ਕਾਮ ਹੋਏ ਨਾ ਪਾਏ,
ਮੈਨੂੰ 1 ਕੌਡੀ ਤੱਕ ਨਹੀਂ ਦਿੱਤੀ, 5.25 ਲੱਖ ਰੁਪਇਆ ਕਹਿ ਕੇ ਵੀ ਤੂੰ ਜੱਸ ਦੇ ਚੋਰ ਬਾਰੇ ਘੋੜੇ ਬਾਰੇ ਸਾਰਾ ਕੁਝ ਤੈਨੂੰ ਦੱਸਿਆ, ਤੇ 5.25 ਲੱਖ ਰੁਪਇਆ ਚ ਤੂੰ 1 ਕੌਡੀ ਤੱਕ ਮੈਨੂੰ ਨਹੀਂ ਦਿੱਤੀ।
ਲੀਨੇ ਮੋਲ ਸਮਾਨ ਕੇ ਕਾਨ,
ਇਸ ਕਰਕੇ ਬਾਦਸ਼ਾਹ ਇਹ ਘੋੜੇ ਮੈਂ ਤੇਰੇ ਕੋਲੋਂ ਏਦਾਂ ਨੀ ਲੈ ਕੇ ਚੱਲਿਆ, 5.25 ਲੱਖ ਰੁਪਇਆ ਚ ਖਰੀਦ ਕੇ ਲੈ ਕੇ ਚੱਲਿਆ, 5.25 ਲੱਖ ਰੁਪਇਆ ਤੇਰੇ ਵੱਲ ਬਣਦਾ ਮੇਰਾ, ਉਹਦੇ ਬਦਲੇ ਵਿਚ ਮੈਂ ਇਹ ਘੋੜੇ ਤੇਰੇ ਕੋਲੋਂ ਲੈ ਕੇ ਜਾ ਰਿਹਾ, ਹੁਣ ਹਿਸਾਬ ਕਿਤਾਬ ਆਪਣਾ ਏਦਾਂ ਹੀ ਬਰਾਬਰ ਹੋ ਗਿਆ।
ਦੀਨ ਸਮੇਤ ਇਤੇ ਹੀ ਜਾਨ,
ਇੰਨਾ ਹੀ ਹੁਣ ਦੇਣਾ ਲੈਣਾ ਬਣਦਾ ਸੀ,
ਰਹੀ ਕੁਛ ਕ ਬਾਕੀ ਮਮ ਜੋਏ।
ਹੁਣ ਘੋੜੇ ਤਾਂ ਇੰਨੇ ਦੇ ਹੋਣੇ ਨੇ 5.25 ਲੱਖ ਦੇ, ਮੰਨ ਲਓ 5.25 ਲੱਖ ਦਾ ਵੀ ਘੋੜਾ ਹੋਵੇ ਤੇ 2.5 ਲੱਖ ਦੇ 2 ਘੋੜੇ ਹੋ ਗਏ, ਉੱਤੇ ਫਿਰ ਕਾਠੀਆਂ ਲਾ ਲਾ 5.25 ਲੱਖ ਦੀਆਂ, ਉਹ ਹੋਣਗੀਆਂ, ਫਿਰ ਵੀ ਮੇਰੇ ਤੇਰੇ ਵੱਲ ਪੈਸੇ ਵੱਧਦੇ ਨੇ, ਉਹ ਕਦੋਂ ਦੇ ਰਿਹਾ ਬਾਦਸ਼ਾਹ, ਉਹ ਕਦੋਂ ਦੇਗਾ? ਭਾਈ ਸਾਹਿਬ ਬਿਧੀ ਚੰਦ ਨੇ ਉਹਨੂੰ ਹੀ ਉਲਟਾ ਕਰਜਾਈ ਬਣਾ ਦਿੱਤਾ, ਕਹਿੰਦੇ ਵੀ ਘੋੜਿਆਂ ਦੀਆਂ ਕਾਠੀਆਂ ਵੀ ਬੜੀਆਂ ਕੀਮਤੀ ਨੇ, ਮੰਨ ਲਿਆ, ਉਹਦੇ ਤੋਂ ਇਲਾਵਾ ਤੇਰੇ ਵੱਲ ਫਿਰ ਵੀ ਮੇਰੇ ਪੈਸੇ ਵੱਧਦੇ ਨੇ।
ਬਨੋ ਅਰਣੀ ਪਚਾਵੋ ਸੋਏ,
ਅਰਣੀ ਬਣਨੀ ਪਚਾ ਦੀ, ਉੱਥੇ ਮੈਂ ਚੱਲਿਆ ਰੂਪੇ ਭਾਈ ਕੇ ਨਗਰ ਵਿੱਚ, ਤੇ ਜਿਹੜੇ ਪੈਸੇ ਮੇਰੇ ਤੇਰੇ ਵੱਲ ਰਹਿੰਦੇ ਨੇ ਉੱਥੇ ਭੇਜਦੀ ਹੁੰਡੀ ਕਰਕੇ।
ਨਾ ਤਾਂ ਲੇਖਾ ਮੇਰਾ ਅਰ ਤੇਰਾ, ਦਰਗਾਹ ਵਿੱਚ ਬਦ ਚੀਰਾ,
ਨਹੀਂ ਤਾਂ ਬਾਦਸ਼ਾਹ ਤੇਰਾ ਮੇਰਾ ਹਿਸਾਬ ਕਿਤਾਬ ਫਿਰ ਅੱਗੇ ਦਰਗਾਹ ਚ ਹੋਵੇਗਾ, ਉੱਥੇ ਫਿਰ ਤੈਨੂੰ ਦੇਣੇ ਪੈਣੇ ਨੇ, ਕੀ ਫਾਇਦਾ ਇੱਥੇ ਹੀ ਨਿਬੇੜ ਦੇ, ਚੰਗਾ ਰਹੇਗਾ, ਨਹੀਂ ਤਾਂ ਉੱਥੇ ਦਰਗਾਹ ਵਿੱਚ ਆਪਣਾ ਹਿਸਾਬ ਕਿਤਾਬ ਹੋਵੇਗਾ, ਇਸ ਕਰਕੇ ਹੁਣੇ ਜੇ ਨਿਬੇੜਦੇ ਜੇ ਨਿਬੜਦਾ ਹੈ।
ਜੇ ਅਬ ਰੁਕ ਬੇ ਰੁਕ ਮੋਹੇ,
ਜੇ ਹੁਣ ਤੂੰ ਮੈਨੂੰ ਰੋਕਣਾ ਚਾਹੁੰਦਾ ਹੈ,
ਧਨ ਕੋ ਦੇਣ ਮਤੋ ਨੈ ਤੋਏ,
ਮੇਰਾ ਮਤ ਨਹੀਂ ਹੈ ਪੈਸੇ ਦੇਣ ਦਾ,
ਮੈਂ ਗਮਨੋ ਨੀਕੇ ਕਰ ਪੂਰਾ,
ਮੈਂ ਤੈਨੂੰ ਝੂਠਾ ਕਰਕੇ ਚੱਲਿਆ ਹਾਂ,
ਸਹਾਇਕ ਸ਼੍ਰੀ ਗੁਰੂ ਪੂਰਾ,
ਮੇਰੇ ਸਹਾਇਕ ਪੂਰੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਹਨ,
ਇਹ ਕਲੀਦ ਸਭ ਹੈ ਮਮ ਤੀਰ,
ਰਹੀ ਚਾਬੀਆਂ ਦੀ ਗੱਲ, ਤੁਹਾਡੇ ਜਿਹੜੇ ਤਾਲੇ ਲੱਗੇ ਹੋਏ ਨੇ ਆ ਸਾਰੀਆਂ ਚਾਬੀਆਂ ਮੇਰੇ ਕੋਲ ਨੇ,
ਗੇਰੋ ਸਲਤਾ ਨੀਰ ਗਈਰ,
ਆ ਚਾਬੀਆਂ ਤਾਂ ਮੈਂ ਸੁੱਟਣ ਲੱਗਾ ਪਾਣੀ ਵਿੱਚ ਦਰਿਆ ਵਿੱਚ, ਹੁਣ ਤੁਸੀਂ ਆਪਣੀਆਂ ਚਾਬੀਆਂ ਦਾ ਬੰਦੋਬਸਤ ਕਰੋ, ਮੈਨੂੰ ਨਾ ਘੇਰਨ ਵਾਸਤੇ ਵੇਖੋ, ਪਹਿਲਾਂ ਤਾਲੇ ਕਿਵੇਂ ਖੋਲਣੇ ਨੇ, ਵੱਡੇ ਵੱਡੇ ਤਾਲੇ ਸੀ, ਇਹ ਕਿਵੇਂ ਖੋਲਣੇ ਨੇ? ਪਹਿਲਾਂ ਇਹਦਾ ਬੰਦੋਬਸਤ ਕਰੋ।
ਕਰੋ ਸ਼ੀਗਰਤਾ ਘੋੜਾ ਪਾਵਨ,
ਮੈਂ ਹੁਣ ਚੱਲਿਆ ਸ਼ੀਗਰ ਤਾਈ ਨਾਲ ਘੋੜਾ ਲੈ ਕੇ।
ਪ੍ਰਥਮ ਤਾਰੀਅਨ ਕਰ ਨਿਕ ਸਾਵਨ,
ਕਹਿੰਦੇ ਪਹਿਲਾਂ ਮੈਂ ਤਾਲੇ ਤੁਹਾਨੂੰ ਲਾ ਹੀ ਦਿੱਤੇ ਨੇ, ਹੁਣ ਮੈਂ ਨਿਕਲਣ ਲੱਗਾ।
ਇਹਨ ਸਭ ਕਹਿ ਕਹਿ ਧੀਰਜ ਸਾਥ,
ਇਹਦਾ ਬੜੇ ਠਰੰਮੇ ਨਾਲ ਧੀਰਜ ਨਾਲ ਭਾਈ ਬਿਧੀ ਚੰਦ ਜੀ ਨੇ ਗੱਲਾਂ ਕਹੀਆਂ।
ਨਿਰਭੈ ਵੀਰ ਸਿਮਰਿਓ ਗੁਰਨਾਥ,
ਨਿਰਭੈ ਹੋ ਕੇ ਭਾਈ ਬਿਧੀ ਚੰਦ ਨੇ ਸਤਿਗੁਰਾਂ ਨੂੰ ਸਿਮਰਿਆ।
ਪੰਚਾਮ੍ਰਿਤ ਪੰਚਨ ਕੋ ਮਾਨਾ,
ਸੁਖਣਾ ਸੁਖੀ ਆਖਿਆ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਹੀ ਸਲਾਮਤ ਇਹ ਘੋੜਾ ਲੈ ਕੇ ਮੈਂ ਗੁਰੂ ਸਾਹਿਬ ਤੱਕ ਪਹੁੰਚ ਜਾਵਾਂ, ਤੁਹਾਡੇ ਨਮਿਤ ਤੁਹਾਡੇ ਚਰਨਾਂ ਚ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਾਂਗਾ। ਇਹ ਸੁਖਣਾ ਭਾਈ ਬਿਧੀ ਚੰਦ ਨੇ ਸੁਖੀ
ਇਨ ਬੰਦਨਾ ਧਰ ਗੁਰ ਧਿਆਨਾ,
ਗੁਰੂ ਧਿਆਨ ਧਾਰ ਕੇ ਮੱਥਾ ਟੇਕਿਆ।
ਅਬ ਮੈਂ ਜਾਉ ਫੇਰ ਸੁਣ ਲੀਜੈ, ਕਰਬੇ ਹੋਏ ਯਤਨ ਸੋ ਕੀਜੈ।
ਇੱਕ ਵਾਰੀ ਆਵਾਜ਼ ਮਾਰੀ ਜਾਣ ਤੋਂ ਪਹਿਲਾਂ ਆਖਿਆ, ਬਾਦਸ਼ਾਹ ਮੈਂ ਜਾ ਰਿਹਾ, ਮੈਂ ਹਾਂ ਗੁਰੂ ਕਾ ਸੇਵਕ ਬਿਧੀ ਚੰਦ ਛੀਨਾ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਰੂਪਾ ਭਾਈ ਕਾ ਨਗਰ ਆ, ਉੱਥੇ ਜਾ ਰਿਹਾ। ਜੇ ਤੇਰੇ ਕੋਲ ਕੋਈ ਤਾਕਤ ਹੈ ਜੋ ਤੂੰ ਯਤਨ ਕਰ ਸਕਦਾ ਤੇ ਕਰ ਲੈ।
ਬੋਲਣਾ ਪਛਤਾਵੋ ਮਮ ਪਾਛੇ,
ਮੇਰੇ ਤੋਂ ਬਾਅਦ ਪਿੱਛੇ ਪਛਤਾਵਾ ਨਾ ਕਰੀ ਜਾਈ।
ਕਹੋ ਕੇ ਸੁਦ ਹੋਈ ਨੈ ਆਛੇ,
ਮੁੜ ਕੇ ਨਾ ਕਹੀ ਵੀ ਮੈਨੂੰ ਖਬਰ ਨਹੀਂ ਮਿਲੀ ਚੰਗੀ ਤਰ੍ਹਾਂ। ਹਾਲੇ ਵੀ ਜੇ ਪੁੱਛਣਾ ਜੇ ਨਹੀਂ ਯਾਦ ਤੇ ਤੈਨੂੰ ਦੁਬਾਰਾ ਦੱਸ ਦਿੰਨਾ।
ਹੱਥ ਗਯੋ ਗੁੱਛਾ ਗਨ ਤਾਰੇ,
ਜਿਹੜਾ ਚਾਬੀਆਂ ਦਾ ਤਾਲਾ ਚਾਬੀਆਂ ਦਾ ਗੁੱਛਾ ਸੀ ਭਾਈ ਬਿਧੀ ਚੰਦ ਜੀ ਕੋਲ, ਹੱਥ ਚ ਪਕੜਿਆ।
ਇੱਕ ਦੋ
ਵਾਰੀ ਉਹਨੂੰ ਜ਼ੋਰ ਨਾਲ ਚਾਬੀਆਂ ਨੂੰ ਘੁਮਾਇਆ ਹੈ। ਦੇ ਪਰਲੇ ਪਾਸੇ ਦਰਿਆ ਵਗਦਾ ਸੀ, ਜ਼ੋਰ ਨਾਲ ਸੁੱਟੀਆਂ ਉਹ ਚਾਬੀਆਂ ਨਾਲ ਦਰਿਆ ਦੇ ਵਿੱਚ ਜਾ ਕੇ ਡਿੱਗ ਪਈਆਂ।
ਤੁਮ ਖਜਵਾਓ ਲਿਓ ਤਰ ਤੀਰ,
ਸੱਟ ਕੇ ਚਾਬੀਆਂ ਵਿੱਚ। ਕਹਿੰਦੇ ਬਾਦਸ਼ਾਹ ਕੋਈ ਬੰਦਾ ਭੇਜ ਕੇ ਆਪਣਾ ਵਿੱਚੋਂ ਲਵਾ ਲਈ ਦਰਿਆ ਦੇ ਜੇ ਲੱਭਦੀਆਂ ਨੇ। ਇਹ ਵੀ ਨਾਲ ਕਹਿ ਦਿੱਤਾ,
ਤਬ ਘੋੜੇ ਕੋ ਚਾਬਕ ਮਾਰਾ, ਰਿਸ ਕਰ ਆਪਣੋ ਬਲ ਸੰਭਾਰਾ।
ਭਾਈ ਬਿਧੀ ਚੰਦ ਨੇ ਘੋੜੇ ਦੀ ਪਿੱਠ ਤੇ ਚਾਬਕ ਮਾਰੀ, ਹੱਥ ਚ ਚਾਬਕ ਸੀ, ਚਾਬਕ ਮਾਰੀ, ਘੋੜੇ ਨੇ ਕ੍ਰੋਧ ਵਿਚ ਆ ਕੇ ਆਪਣਾ ਬਲ ਸੰਭਾਲਿਆ।
ਹਾਏ ਅਰੂੜਵੇ ਬਿਖੈ ਪਰਬੀਨ,
ਭਾਈ ਸਾਹਿਬ ਘੋੜੇ ਤੇ ਸਵਾਰੀ ਦੇ ਬੜੇ ਮਾਹਰ ਸਵਾਰ ਸਨ, ਸ਼ਾਹ ਸਵਾਰ ਸਨ।
ਵਿਧੀਏ ਭਲੇ ਸੰਭਾਰਨ ਕੀਨ,
ਭਾਈ ਸਾਹਿਬ ਨੇ ਆਪਣਾ ਸਰੀਰ ਚੰਗੀ ਤਰ੍ਹਾਂ ਸੰਭਾਲ ਲਿਆ।
ਇੱਕ ਬਾਰ ਪੀਗੇ ਸਭ ਅੰਗ,
ਕਹਿੰਦੇ ਘੋੜੇ ਨੇ ਉੱਛਲ ਕੇ ਛਾਲ ਮਾਰੀ, ਕੰਧ ਦੇ ਉੱਤੋਂ ਪਾਰਲੇ ਪਾਸੇ ਦਰਿਆ ਦੇ ਵਿੱਚ ਭਾਈ ਬਿਧੀ ਚੰਦ ਜੀ ਨੇ ਘੋੜਾ ਜਾ ਸੁੱਟਿਆ।
ਹੁਣ ਜਾਨੂ ਲੱਗ ਨੀਰ ਤੁਰੰਗ,
ਘੋੜਾ ਜਦੋਂ ਪਾਣੀ ਚ ਡਿੱਗਾ ਇੱਕ ਵਾਰੀ ਤਾਂ ਜਾਨੂਆਂ ਤੱਕ ਭਾਈ ਸਾਹਿਬ ਜੀ ਵੀ ਭਿੱਜ ਗਏ, ਥੱਲੇ ਤੱਕ ਘੋੜਾ ਗਿਆ ਜਦੋਂ ਜ਼ੋਰ ਨਾਲ ਦਰਿਆ ਚ ਡਿੱਗਾ, ਪਰ ਫਿਰ ਵੀ ਘੋੜੇ ਨੇ ਆਪਣਾ ਆਪ ਸੰਭਾਲ ਲਿਆ।
ਬਹੁ ਬਲ ਤੇ ਪਹੁੰਚਿਓ ਜਲ ਪਾਰ,
ਬੜੇ ਬਲ ਦੇ ਨਾਲ ਘੋੜਾ ਦਰਿਆ ਨੂੰ ਪਾਰ ਕਰ ਗਿਆ।
ਰੋਕ ਬਾਗ ਗਰੀਵਾ ਧਾਰ,
ਤੇ ਭਾਈ ਸਾਹਿਬ ਨੇ ਬਾਗਾਂ ਹੱਥ ਚ ਫੜੀਆਂ ਹੋਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਮਨਾ ਕੇ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵੱਲ ਚੱਲ ਪਏ।
ਦੀਨ ਦੇ ਲਾਸਾ ਭਲੇ ਟਿਕਾਇਓ, ਚਾਬਕ ਤੇਰੇ ਘਰ ਚ ਪਲਾਇਓ।
ਘੋੜੇ ਨੂੰ ਦਿਲਾਸਾ ਦੇ ਕੇ ਭਾਈ ਸਾਹਿਬ ਨੇ ਟਿਕਾਇਆ, ਘੋੜਾ ਬੜਾ ਬਲੀ ਸੁੱਟਦਾ ਜਾ ਰਿਹਾ ਸੀ, ਦਿਲਾਸਾ ਦੇ ਕੇ ਟਿਕਾਇਆ ਤੇ ਟੋਰਿਆ ਹੈ।
ਸਨੇ ਸਨੇ ਕਰ ਪੰਥ ਚਲਾਇਓ,
ਚੱਲ ਪਏ ਭਾਈ ਸਾਹਿਬ ਜੀ ਘੋੜੇ ਨੂੰ ਟੋਰਦਿਆਂ ਹੋਇਆ।
ਨੀਟ ਨੀਟ ਕਰ ਸ਼ੁਭ ਗਤ ਪਾਇਓ,
ਤੇ ਨੀਠ ਨੀਠ ਕਰਦਿਆਂ ਚੱਲੇ ਜਾ ਰਹੇ ਨੇ।
ਕਰ ਤਾਰਨ ਕੀ ਸੇਧ ਪਿਆਨੋ,
ਤਾਰਿਆਂ ਦੀ ਸੇਧ ਲੈ ਕੇ, ਕਿਉਂਕਿ ਇਹੀ ਨਕਸ਼ਾ ਸੀ ਉਦੋਂ ਚੱਲਣ ਵਾਸਤੇ ਲੱਭਣ ਵਾਸਤੇ, ਤਾਰਿਆਂ ਦੀ ਸੇਧ ਲੈ ਕੇ ਚੱਲ ਪਏ।
ਜੀਨਤ ਚਿੰਨ ਜਾਤ ਸੁਖ ਠਾਨੋ,
ਔਰ ਬੜੇ ਸਹਿਜ ਨਾਲ ਗੁਰੂ ਸਾਹਿਬ ਦਾ ਚਿੰਤਨ ਕਰਦਿਆਂ ਭਾਈ ਸਾਹਿਬ ਜੀ ਟੁਰੇ ਜਾ ਰਹੇ ਨੇ, ਤੇ ਜਿਵੇਂ ਘੋੜਾ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਪਹੁੰਚੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।